ਸ਼ੇਰਾਂ ਵਰਗੇ ਸ਼ਤਰੂ ਸਾਂਭ ਨਾ ਸਕਣ ਜਿੰਦਾ, ਪਰ ਜੇ ਤੱਕੇ ਮੇਰ ਨਾਲਿਆਂ ਵੇ ਬਿੰਦ ਦੀ ਬਿੰਦ, ਜੁਗਾਂ ਜੁਗਾਂ ਦੀ ਸੈ ਵੀ ਬਖਸ਼ ਦਵੇ ਬਖਸ਼ਿੰਦ।
ਗੁਜ਼ਰੀ ਨੇ ਦੁਨੀਆਂ ਅੰਦਰ ਐਸਾ ਪੁੱਤਰ ਜਣਿਆ, ਜਿਸ ਦੇ ਜਿਆ ਨਾ ਹੋਣਾ ਜਗ ਤੇ ਨਾ ਕੋਈ ਪਿੱਛੇ ਬਣਿਆ। ਹਰ ਸੁਖ ਕੋਲੋਂ ਦੂਰ ਰਿਹਾ, ਹਰ ਦੁੱਖ ਦੇ ਪਰ ਨੇੜੇ, ਹਰ ਮਜ਼ਲੂਮ ਦੀ ਰਾਖੀ ਖਾਤਰ ਜਾਵਰ ਸਾਵੇਂ ਤਣਿਆ।
ਇੱਕ ਦੁਹਿਟ ਦਮਨ ਗੁਰ ਸੂਰੇ ਦੇ ਗੁਣ ਕਹਿਣ ਸੁਣਨ ਤੋਂ ਬਾਰੇ ਨੇ, ਮਾਂ ਗੁਜਰੀ ਦੇ ਚੰਨ ਸੋਹਣੇ ਦੀਆਂ ਪਈਆਂ ਤੁੰਬਾਂ ਕੂਟਾਂ ਚਾਰੇ ਨੇ।
ਫੁੱਲਾਂ ਦੇ ਜੋ ਬਨ ਲਿਆਉਣ ਲਈ ਜਿਨ ਪਦ ਚੜ ਤਾਈ ਨਗਾਰ ਦਿੱਤਾ, ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੋਈ ਹੀ ਆਪਣਾ ਵਾਰ ਦਿੱਤਾ।
ਦੁਹਿਟ ਦਮਨ ਗੁਰ ਸੂਰੇ ਦੇ ਗੁਣ ਕਹਿਣ ਸੁਣਨ ਤੋਂ ਬਾਰੇ ਨੇ, ਮਾਂ ਗੁਜਰੀ ਦੇ ਚੰਨ ਸੋਹਣੇ ਦੀਆਂ ਪਈਆਂ ਤੁੰਬਾਂ ਕੂਟਾਂ ਚਾਰੇ ਨੇ।
ਫੁੱਲਾਂ ਦੇ ਜੋ ਬਨ ਲਿਆਉਣ ਲਈ ਜਿਨ ਪਦ ਚੜ ਤਾਈ ਨਗਾਰ ਦਿੱਤਾ, ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੋਈ ਹੀ ਆਪਣਾ ਵਾਰ ਦਿੱਤਾ।
ਚੁੰਬਕ ਸ਼ਗਤੀ ਖਿੱਚ ਲਿਆ ਭੀਖ ਮਜਾ ਸਤਿਆ, ਫਕਰਾਂ ਨੂੰ ਮੈਣੀ ਸ਼ਵਦੱਤ ਤੇ ਜਗਤਾਵੀ ਤੱਕ ਮੋਤ ਹੋ ਗਏ ਚੱਕਰਾਂ ਨੂੰ।
ਇਹ ਸਾਂਝਾ ਸਬਦਾਰ ਇੱਬਰ ਹੈ, ਫਕਰਾਂ ਨੇ ਸੱਚ ਉਚਾਰ ਦਿੱਤਾ, ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੋਈ ਹੀ ਆਪਣਾ ਵਾਰ ਦਿੱਤਾ।
ਜ਼ੁਲਮਾਂ ਦੇ ਚੱਕੜ ਤੂਫਾਨਾਂ ਤੀ ਜਦ ਰੁੜ ਰਿਹਾ ਹਿੰਦ ਦਾ ਬੇੜਾ ਸੀ ਪਾਖੂਨ ਪਵਿੱਤਰ ਬਾਪੂ ਦਾ, ਦੁਖੀਆਂ ਲਈ ਲੈਂਦਾ ਖੇੜਾ ਸੀ।
ਸੁੱਤੇ ਹੋਏ ਜਜ਼ਬੇ ਜਾਗ ਪਏ, ਜਦ ਮੁਰਦਿਆਂ ਤਾਈ ਵੰਗਾਰ ਦਿੱਤਾ, ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੋਈ ਹੀ ਆਪਣਾ ਵਾਰ ਦਿੱਤਾ।
ਜਾਵਰ ਨਾਲ ਟੱਕਰ ਲੈਣ ਲਈ, ਜਾਵਰ ਨਾਲ ਟੱਕਰ ਲੈਣ ਲਈ ਸੀ ਭਿੜ ਗਿਆ ਨਾਲ ਚਟਾਨਾਂ ਦੇ, ਚਿੜੀਆਂ ਨੇ ਬਾਜ ਮਰੋੜ ਦਿੱਤੇ ਦਿਲ ਡੋਲੇ ਮੁਗਲ ਪਠਾਨਾਂ ਦੇ।
ਦੌਲਤ ਫੌਜਾਂ ਅਸਲੇ ਦੇ ਤੂੰ ਜਾਵਰ ਨੂੰ ਲਲਕਾਰ ਦਿੱਤਾ, ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ।
ਅਨੰਦਪੁਰ ਵਿੱਚ ਚੰਡੀ ਚਮਕੀ ਜਾ,
ਅਨੰਦਪੁਰ ਵਿੱਚ
ਚੰਡੀ ਚਮਕੀ ਜੋ, ਉਹਨੇ ਕਿਸਮਤਾਂ ਨੂੰ ਪਲਟਾ ਦਿੱਤਾ, ਅੰਮ੍ਰਿਤ ਦੀਆਂ ਮਿੱਠੀਆਂ ਬੂੰਦਾਂ ਨੇ ਮੁਰਦਾਂ ਵਿੱਚ ਜੀਵਨ ਪਾ ਦਿੱਤਾ।
ਇੱਕ ਡੜ ਗਿਆ ਸਾਵੇ ਲੱਖਾਂ ਦੇ, ਇੱਕ ਡੜ ਗਿਆ ਸਾਵੇ ਲੱਖਾਂ ਦੇ, ਕਰ ਐਸਾ ਸਿੰਘ ਤਿਆਰ ਦਿੱਤਾ, ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ।
ਤੇਰੀ ਚੰਡੀ ਜਗ ਲਈ ਚਾਨਣ ਸੀ, ਤੇਰੀ ਚੰਡੀ ਜਗ ਲਈ ਚਾਨਣ ਸੀ, ਤੇ ਬਿਜਲੀ ਸੀ ਜਰਵਾਣਿਆਂ ਲਈ, ਧਰਮੀਆਂ ਲਈ ਜੀਵਨ ਦਾਤੀ ਸੀ, ਪਰ ਲੋ ਸੀ ਬੰਦੇ ਖਾਣਿਆਂ ਲਈ।
ਆਪਾਂ ਦੀ ਕਾਲੀ ਰਾਤ ਵਿੱਚੋਂ ਤੂੰ ਚਾਨਣ ਨੂਰ ਖਿਲਾਰ ਦਿੱਤਾ, ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੋਈ ਹੀ ਆਪਣਾ ਵਾਰ ਦਿੱਤਾ।
ਜਦ ਛੱਡ ਕੇ ਪ੍ਰੀ ਆਨੰਦਾਂ ਦੀ, ਜਦ ਛੱਡ ਕੇ ਪ੍ਰੀ ਆਨੰਦਾਂ ਦੀ ਪਾਏ ਅੱਧੀ ਰਾਤੀ ਚਾਲੇ, ਤੂੰ ਮੇਰੀ ਕਲਮ ਕਿਵੇਂ ਦੱਸ ਸਕਦੀ ਹੈ, ਜੋ ਦੇ ਤੇ ਜੱਫੁਰ ਜਾਲੇ ਤੂੰ।
ਸਾਰਾ ਕੰਡਾ ਭੁੱਲਦਾ ਨਹੀਂ ਜਿਨ ਖੇਰੂ ਕਰ ਪਰਵਾਰ ਦਿੱਤਾ, ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ।
ਕੌਣ ਪਿਤਾ ਜੋ ਸਵੇਂ ਲੈਣਾ ਦੇ, ਕੌਣ ਪਿਤਾ ਜੋ ਸਾਵੇਂ ਨੈਣਾ ਦੇ, ਜੋ ਹੀਰੇ ਲਾਲ ਕੁਹਾ ਸਕਦਾ ਪਤਵਾਰ, ਸ਼ੁਕਰ ਕਰ ਰੋੜਾਂ ਤੇ ਸੂਲਾਂ ਤੇ ਆਸਣ ਲਾ ਸਕਦਾ।
ਕੱਟਣ ਲਈ ਤੋ ਗੁਲਾਮੀ ਦੇ ਕਰ ਭੇਟਾ ਜੀਤ ਜੁਝਾਰ ਦਿੱਤਾ, ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ।
ਕਦੇ ਭੁੱਲਣੇ ਨਹੀਂ ਜਮਾਨੇ ਨੂੰ, ਕਦੇ ਭੁੱਲਣੇ ਨਹੀਂ ਜਮਾਨੇ ਨੂੰ ਜੋ ਛੋਟੇ ਕਰ ਹੋਰ ਜੰਦ ਗਏ ਪਾਪਾਂ ਦੀ ਡੇਗ ਦੀਵਾਰ ਗਏ ਕਰ ਧਰਮ ਦੀ ਉੱਚੀ ਕੰਧ ਗਏ
ਗੁਰਜ ਜਮਾਦਾ ਗੁਜਰੀ ਕਰੇ ਆਪਣਾ ਆਪ ਨਿਸ਼ਾਰ ਦਿੱਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ
ਤਿੰਨ ਪੀੜੀਆਂ ਦਾ ਬਲੀਦਾਨ ਦਵੇ ਤਿੰਨ ਪੀੜੀਆਂ ਦਾ ਬਲੀਦਾਨ ਦਵੇ ਜੋਗੀ ਕੋਈ ਦਿਸਦਾ ਸਾਨੀ ਨਹੀਂ ਗੁਰਮੁਖ ਸਾਂ ਰਹਿੰਦੀ ਦੁਨੀਆਂ ਤੱਕ ਭੁੱਲ ਸਕਦੀ ਏ ਕੁਰਬਾਨੀ ਨਹੀਂ
ਸਾਰਾ ਸਰਬੰਸ ਲਟਾ ਗਏ ਵੀ ਤੂੰ ਰੱਬ ਦਾ ਸ਼ੁਕਰ ਗੁਜ਼ਾਰ ਦਿੱਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ
ਅੱਜ ਦਾ ਪ੍ਰੋਗਰਾਮ MPI ਲੁਧਿਆਣਾ ਦੀ ਤਰਫੋਂ ਪੇਸ਼ ਕੀਤਾ ਜਾ ਰਿਹਾ ਅਤੇ ਰਿਕਾਰਡ ਕੀਤਾ ਜਾ ਰਿਹਾ ਹੈ ਇੰਦਰਲੋਕ ਸਟੂਡੀਓ ਲੁਧਿਆਣਾ ਵਿੱਚ ਆਓ ਸਭ ਤੋਂ ਪਹਿਲਾਂ ਗੁਰੂ ਕਲਗੀਆਂ ਵਾਲੇ ਦੀ ਬਖਸ਼ਿਸ਼ ਫਤਿਹ ਬੁਲਾਈਏ ਜੋ ਸਿੱਖੀ ਦਾ ਸੱਚਾ ਅਤੇ ਸੁੱਚਾ ਅਸੂਲ ਹੈ ਸਰਬੱਤ ਮਾਈ ਭਾਈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਭ ਤੋਂ ਪਹਿਲਾਂ ਇੱਕ ਸਿਫਾਰਿਸ਼ ਪੂਰੀ ਕਰ ਲਈਏ ਬਾਬੇ ਬਕਾਲੀਆਂ ਦੀ ਸਿਫਾਰਿਸ਼ ਬੜੇ ਚਿਰ ਤੋਂ ਚੱਲ ਰਹੀ ਹੈ ਬਤਾਲੇ ਵਾਲੇ ਸਿੰਘਾਂ ਦੀ ਸਿਫਾਰਿਸ਼ ਬੜੇ ਚਿਰ ਤੋਂ ਚੱਲ ਰਹੀ ਹੈ ਗੱਗੋਮਾਲੀਆਂ ਦੀ ਸਿਫਾਰਿਸ਼ ਬੜੇ ਚਿਰ ਤੋਂ ਚੱਲ ਰਹੀ ਹੈ ਕਿਉਂਕਿ ਸਿਫਾਰਿਸ਼ ਗੱਗੋਮਾਲ ਦੇ ਸੂਰਮੇ ਬਾਬੇ ਜੈਤੇ ਦੇ ਛੰਦ ਦੀ ਹੈ ਬਾਬੇ ਜੈਤੇ ਦਾ ਜਨਮ ਗੱਗੋਮਾਲ ਪਿੰਡ ਵਿੱਚ ਹੋਇਆ ਹੈ ਇਹ ਗੱਗੋਮਾਲ ਤਹਿਸੀਲ ਅਜਨਾਲਾ ਵਿੱਚ ਹੈ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੈ ਅਜਨਾਲੇ ਤੋਂ ਡੇਰਾ ਬਾਬਾ ਨਾਨਕ ਨੂੰ ਜਾਣ ਵਾਲੀ ਸੜਕ 'ਤੇ ਵਾਕਿਆ ਹੈ ਬਾਬਾ ਜੈਤਾ ਕਲਗੀਆਂ ਵਾਲੇ ਦਾ ਹੁਕਮ ਪਾ ਕੇ ਅਨੰਦਪੁਰ ਸਾਹਿਬ ਤੋਂ ਦਿੱਲੀ ਪਹੁੰਚਿਆ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਵਿੱਤਰ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਪਹੁੰਚਾਉਣਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਖੂਹ 'ਤੇ ਇਸ਼ਨਾਨ ਕਰ ਰਹੇ ਨੇ ਤਮਾਸ਼ਾ ਵੇਖਣ ਵਾਲੇ ਲੋਕ ਬੜੇ ਇਕੱਠੇ ਨੇ ਦਰਸ਼ਨ ਕਰਨ ਵਾਲੇ ਲੋਕ ਨੈਣਾਂ ਵਿੱਚ ਨੀਰ ਭਰੀ ਬੈਠੇ ਨੇ ਕਈਆਂ ਲਿਖਾਰੀਆਂ ਨੇ ਬਾਬੇ ਜੈਤੇ ਦੀ ਕੁਰਬਾਨੀ ਨੂੰ ਇੱਥੇ ਛਪਾਉਣ ਦਾ ਯਤਨ ਕੀਤਾ ਹੈ ਉਹਨਾਂ ਲਿਖਿਆ ਕਿ ਬਾਬਾ ਜੈਤਾ ਕਾਨਿਆਂ ਦੇ ਝੱਲ ਵਿੱਚ ਬੈਠਾ ਸੀ ਜਮੁਨਾ ਤੋਂ ਪਾਰ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਉੱਥੇ ਉੱਡ ਕੇ ਗਿਆ ਅਤੇ ਬਾਬੇ ਜੈਤੇ ਦੀ ਝੋਲੀ ਵਿੱਚ ਜਾ ਕੇ ਡਿੱਗਾ ਉੱਥੋਂ ਸੀਸ ਲੈ ਕੇ ਅਨੰਦਪੁਰ ਪਹੁੰਚੇ ਨੇ ਦੂਸਰੇ ਪਾਸੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਨੂੰ ਵੀ ਛਪਾਉਣ ਦਾ ਯਤਨ ਕੀਤਾ ਹੈ ਲਿਖਿਆ ਉਹਨਾਂ ਭੁੱਲਣ ਲਿਖਾਰੀਆਂ ਨੇ ਕਿ ਜਦੋਂ ਸਮਾਣੇ ਵਾਲਾ ਜਲਾਦ ਤਲਵਾਰ ਚਲਾਉਣ ਲੱਗਾ ਸੀਸ ਆਪੇ ਲੱਥ ਕੇ ਉੱਡ ਗਿਆ ਇਹ ਦੋਵੇਂ ਗੱਲਾਂ ਗਲਤ ਨੇ ਸੀਸ ਆਪੇ ਲੱਥ ਕੇ ਉੱਡਿਆ ਨਹੀਂ ਬਾਬੇ ਜੈਤੇ ਦੀ ਝੋਲੀ ਵਿੱਚ ਜਾ ਕੇ ਨਹੀਂ ਪਿਆ ਜੇ ਆਪੇ ਸੀਸ ਉੱਡ ਕੇ 250 ਮੀਲ ਜਾ ਸਕਦਾ ਸੀ ਫਿਰ 250 ਮੀਲ ਜਾ ਕੇ ਅਨੰਦਪੁਰ ਪਹੁੰਚ ਸਕਦਾ ਸੀ ਸੋ ਇਹ ਗੱਲਾਂ ਮਨ ਘੜਤ ਨੇ ਮੰਨਣ ਯੋਗ ਨਹੀਂ ਜਲਾਦ ਨੇ ਤੇਗ ਮਾਰੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਕੱਟਿਆ ਗਿਆ ਬਾਬਾ ਜੈਤਾ ਲੋਕਾਂ ਵਿੱਚ ਪੇ ਸਪਟਾਈ ਖਲੋਤਾ ਸੀ ਉਸ ਵੇਲੇ ਇੱਕ ਹਨੇਰੀ ਆਈ ਕਹਿਰ ਦਾ ਬੁੱਲਾ ਆਇਆ ਉਸ ਬੁੱਲੇ ਦੀ ਮਦਦ ਨਾਲ ਬਾਬੇ ਜੈਤੇ ਨੇ ਗੁਰੂ ਜੀ ਦਾ ਸੀਸ ਚੁੱਕਿਆ ਜਿਵੇਂ ਅਨੰਦਪੁਰ ਸਾਹਿਬ ਪਹੁੰਚਾਇਆ ਦਿੱਲੀ ਤੋਂ ਉਸ ਵੇਲੇ ਦਾ ਸੀਨ ਗੁਰਮੁਖ ਸਿੰਘ MA ਦੀ ਕਲਮ ਨੇ ਜਿਵੇਂ ਖਿੱਚਿਆ ਸੁਣੋ ਕਲੀ ਦੀਆਂ 4 ਲਾਈਨਾਂ ਕਵੀ ਨੇ ਇਉਂ ਅੰਕਿਤ ਕੀਤੀਆਂ ਨੇ ਸੁਣੀਏ
ਨਾਵੇਂ ਸਤਗੁਰ ਤੇ ਜਦ ਤੇਗ ਚਲਾਈ ਜਾਵਰ ਨੇ
ਸਾਰੇ ਦਿੱਲੀ ਸ਼ਹਿਰ ਵਿੱਚ ਮੱਚ ਗਈ ਹਾਹਾਕਾਰੀ
ਹਿੰਦੂ ਗਾਂ ਵਿੱਚ ਡੁੱਬੇ ਨੈਣੋ ਨੀਰ ਵਹਾਰੈ ਸੀ
ਸਿੱਖਾਂ ਦੇ ਦਿਲ ਤੇ ਜਾਪੇ ਚੱਲੀ ਕਹਿਰ ਦੀ ਆਰੀ
ਪਰ ਡਰ ਸੀ ਜਾਵਰ ਪਾਪੀ ਔਰੰਗਜ਼ੇਬ ਦਾ ਸੱਚ ਆਖਾਂ ਪਰ ਡਰ ਸੀ ਜਾਵਰ ਪਾਪੀ ਔਰੰਗਜ਼ੇਬ ਦਾ
ਉਹ ਡਰ ਦਾ ਕੋਈ ਨਾ ਮਿੜਕਿਆ ਸਿਮੇ ਸੀ ਨਰ ਨਾਰੀ
ਸ਼ਾਹੀ ਹੁਕਮ ਹੋ ਗਿਆ ਜੋ ਠਾਊ ਸੀ ਸਾਨੂੰ
ਉਹ ਟੁਕੜੇ ਟੁਕੜੇ ਕੀਤਾ ਜਾਊ ਸਨ ਪਰਵਾਰੀ
ਉਹਨੂੰ 1400 ਸਿੱਖ ਦਿੱਲੀ ਦੇ ਵਿੱਚ ਵੱਸਦਾ ਸੀ
ਕਿਸੇ ਨੇ ਸੀਸ ਚੁੱਕਣ ਦੀ ਹਿੰਮਤ ਨਹੀਂ ਸੀ ਤਾਰੀ
ਉੱਠਿਆ ਬਾਬਾ ਜੈਤਾ ਅਣਖੀ ਧਰਮੀ ਸੂਰਮਾ ਮੈਂ ਸਦਕੇ ਉੱਠਿਆ ਬਾਬਾ ਜੈਤਾ ਅਣਖੀ ਸਿਦਕੀ ਸੂਰਮਾ
ਮਜ਼ਬੀ ਕੌਮ ਦਾ ਹੀਰਾ ਗੁਰ ਦਾ ਆਗਿਆਕਾਰੀ
ਕਹਿੰਦਾ ਮਰ ਕਰਕੇ ਵੀ ਮੈਂ ਸੀਸ ਉਠਾ ਕੇ ਲੈ ਜੂੰਗਾ
ਓਏ ਆਪਣੇ ਸਤਿਗੁਰ ਨਾਲੋਂ ਨਹੀਂ ਕੋਈ ਜਿੰਦ ਪਿਆਰੀ
ਚੜਮੜ ਫੁਰਤੀ ਦੇ ਨਾਲ ਸੀਸ ਉਠਾ ਲਿਆ ਜੈਤੇ ਨੇ ਮੈਂ ਸਦਕੇ ਚੜ ਪੜ ਮੁਰਤੀ ਰੇ ਨਾਲ ਸੀਸ ਉਠਾ ਲਿਆ ਜੈਤੇ ਨੇ
ਰੱਖ ਕੇ ਜਾਨ ਤਲੀ ਤੇ ਤੁਰਿਆ ਪਰ ਉਪਕਾਰੀ
ਸਖਤ ਪੈਰਿਆਂ ਵਿੱਚੋਂ ਅੱਖ ਬਚਾ ਕੇ ਨਿਕਲ ਗਿਆ
ਉਸੇ ਵੇਲੇ ਅਨੰਦਪੁਰ ਵੱਲੇ ਕਰੀ ਤਿਆਰੀ
ਮਾਰ ਮੰਜ਼ਲਾਂ ਜੋਧਾ ਵਾ ਉਹਦਾ ਹੀ ਆ ਰਿਹਾ ਸੀ
ਜਲਦੀ ਸੀਸ ਪਜਾਉਣਾ ਮੇਰੀ ਜ਼ਿੰਮੇਵਾਰੀ
ਜਿੱਥੇ ਸਾ ਲੈਂਦਾ ਸੀ ਰੁੱਖ ਦੀ ਢੋਲ ਗਾਉਂਦਾ ਰਿਹਾ
ਰਸਤੇ ਵਿੱਚ ਨਹੀਂ ਸੁੱਤਾ ਸੱਚਾ ਗੁਰੂ ਪੁਜਾਰੀ
ਸਾਰੇ ਰਾਹ ਵਿੱਚ ਗੁਰਦਾ ਸੀਸ ਸੀਸ ਤੋਂ ਚੁੱਕਿਆ ਨਾ
ਕੰਡਿਆ ਝਾੜਾਂ ਰਾਹੀ ਜਿਸਨੇ ਵਾਟ ਗੁਜਾਰੀ
200 ਮੀਲ ਪੈਂਡਾ ਪੈਦਲ ਕੀਤਾ ਸੂਰੇ ਨੇ ਮੈਂ ਸਦਕੇ 200 ਮੀਲ ਪੈਂਡਾ ਪੈਦਲ ਕੀਤਾ ਸੂਰੇ ਨੇ
ਪੁੱਜਾ ਅਨੰਦਪੁਰ ਦੇ ਵਿੱਚ ਚੱਲ ਮੁਸ਼ਕਲਾਂ ਪਾਰੀ
ਬਾਲਕ ਕਲਗੀ ਧਰਮੇ ਸੀਸ ਡਿੱਠਾ ਜਾ ਸਤਿਗੁਰ ਦਾ
ਉਹ ਛਾਤੀ ਨਾਲ ਲਗਾ ਗਏ ਮੁੱਖੋਂ ਬਾਤ ਉਚਾਰੀ
ਗੁਰਕੇ ਬੇਟੇ ਤੁਸੀਂ ਦੇਣ ਕੀ ਧਰਮੀ ਸੂਰ ਮੇ ਸਚ ਆਖਾਂ ਗੁਰਕੇ ਬੇਟੇ ਤੁਸੀਂ ਦੇ ਅਣਖੀ ਧਰਮੀ ਸੂਰ
ਮੇਰੀ ਤਪੱਸਿਆ ਤੋਂ ਸਭ ਜਾਂਦੇ ਨੇ ਬਲਹਾਰੀ
ਬਿਰਲੀਆਂ ਮਾਵਾਂ ਜੰਮਣ ਤੇਰੇ ਵਰਗੇ ਸੂਰ
ਮੇਰੀ ਕਰਨੀ ਜਾਊ ਜਗ ਦੇ ਵਿੱਚ ਸਤਕਾਰੀ
ਗੁਰਮੁਖ ਸਿੰਘਾ ਰੁਤਬਾ ਸੇਵਾ ਕਰਕੇ ਮਿਲਦਾ ਏ ਸਚ ਆਖਾਂ ਗੁਰਮੁਖ ਸਿੰਘਾ ਰੁਤਬਾ ਸੇਵਾ ਕਰਕੇ ਮਿਲਦਾ ਏ
ਜੋਗੀ ਕਹਿੰਦਾ ਐਵੇਂ ਮਿਲਦੀ ਨਹੀਂ ਸਰਦਾਰੀ
ਜਿਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਲੈ ਕੇ ਬਾਬਾ ਜੈਤਾ ਜੀ ਦਿੱਲੀ ਤੋਂ ਅਨੰਦਪੁਰ ਪਹੁੰਚੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਸੰਗਤਾਂ ਸਮੇਤ ਬਾਬਾ ਜੀ ਦਾ ਰਸਤਾ ਉਡੀਕ ਰਹੇ ਸਨ ਜਿਸ ਵੇਲੇ ਬਾਬਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਲੈ ਕੇ ਪਹੁੰਚੇ ਸੰਗਤਾਂ ਨੇ ਦਰਸ਼ਨ ਕੀਤੇ ਵੈਰਾਗ ਵਿੱਚ ਆਈਆਂ ਸੰਗਤਾਂ ਗੁਰੂ ਸਾਹਿਬ ਨੇ ਬਾਬੇ ਜੈਤੇ ਨੂੰ ਛਾਤੀ ਨਾਲ ਲਾ ਕੇ ਆਖਿਆ ਰਗਰੇਟਾ ਤੂੰ ਗੁਰੂ ਕਾ ਬੇਟਾ ਤੂੰ ਤਨ ਮਨ ਕੀਤਾ ਏ ਸਿੱਖੀ ਦੀ ਭੇਟਾ ਬਾਬਾ ਜੈਤਿਆ ਜਦੋਂ ਮਹਾਰਾਜ ਜੀ ਦਾ ਸੀਸ ਲੱਥਾ ਹੈ ਜਦੋਂ ਪਿਤਾ ਜੀ ਦਾ ਸੀਸ ਲੱਥਾ ਉੱਥੇ ਹੋਰ ਕੋਈ ਸਿੱਖ ਹੈਗਾ ਸੀ ਉਹਨੇ ਆਖਿਆ ਮਹਾਰਾਜ ਬੜੇ ਸਨ ਮਹਾਰਾਜ ਜੀ ਨੇ ਆਖਿਆ ਕੋਈ ਬੋਲਿਆ ਨਾ ਕੋਈ ਰੋਇਆ ਨਾ ਕਿਸੇ ਨੇ ਹਾਂ ਦਾ ਨਾਰਾ ਨਾ ਮਾਰਿਆ ਬਾਬਾ ਜੀ ਕਹਿਣ ਲੱਗੇ ਮਹਾਰਾਜ ਲੁਕੇ ਹੋਏ ਸਨ ਭੇਸ ਬਦਲੇ ਹੋਏ ਸਨ ਕਲਗੀਆਂ ਵਾਲੇ ਨੇ ਆਖਿਆ ਬਾਬਾ ਜੈਤਿਆ ਹੁਣ ਮੈਂ ਐਸਾ ਸਿੱਖ ਬਣਾ ਦਿਆਂਗਾ ਜਿਹੜਾ ਆਪਣੇ ਆਪ ਨੂੰ ਲੁਕਾਉਣਾ ਚਾਹੇ ਤੇ ਲੁਕ ਨਾ ਸਕੇ ਆਓ ਹੁਣ ਵਿਚਾਰੀਏ ਗੁਰੂ ਜੀ ਨੇ ਕਿਹੜਾ ਰਸਤਾ ਅਖਤਿਆਰ ਕੀਤਾ ਦੋ ਰਸਤੇ ਸਨ ਕਲਗੀਆਂ ਵਾਲੇ ਦੇ ਸਾਹਮਣੇ ਇਸ ਵੇਲੇ ਇੱਕ ਤਾਂ ਇਹੀ ਰਸਤਾ ਸੀ ਕਿ ਮਾਲਾ ਫੇਰਨ ਲੱਗ ਜਾਂਦੇ ਅੱਖਾਂ ਮੀਟ ਲੈਂਦੇ ਬਾਣੀ ਪੜ੍ਹੀ ਜਾਂਦੇ ਮੱਥਾ ਟੇਕਣ ਵਾਲਿਆਂ ਦਾ ਘਾਟਾ ਕੋਈ ਨਹੀਂ ਸੀ ਚੜਾਵਾ ਚੜਾਉਣ ਵਾਲਿਆਂ ਦਾ ਘਾਟਾ ਕੋਈ ਨਹੀਂ ਸੀ ਅਰਦਾਸਾਂ ਕਰਨ ਵਾਲਿਆਂ ਦਾ ਘਾਟਾ ਕੋਈ ਨਹੀਂ ਸੀ ਪਰ ਇਹ ਕਮਜ਼ੋਰ ਰਸਤਾ ਕਲਗੀਆਂ ਵਾਲੇ ਨੂੰ ਪਸੰਦ ਨਾ ਲੱਗਾ ਦੂਸਰਾ ਰਸਤਾ ਬੜਾ ਜ਼ਬਰਦਸਤ ਸੀ ਦੂਸਰਾ ਰਸਤਾ ਬੜਾ ਖਤਰਨਾਕ ਸੀ ਦੂਸਰਾ ਰਸਤਾ ਬੜਾ ਬਿਖਰਾ ਸੀ ਕਿ ਮਹਾਰਾਜ ਤਲਵਾਰ ਲੈ ਕੇ ਮੈਦਾਨ ਵਿੱਚ ਆਉਂਦੇ ਤੇ ਜਰਵਾਣਿਆਂ ਨੂੰ ਵੰਗਾਰਦੇ ਇਹ ਮਹਾਰਾਜ ਨੂੰ ਪਸੰਦ ਲੱਗਾ ਇੰਨਿਆਂ ਚਿਰਾਂ ਨੂੰ ਇੱਕ ਸੰਤਾਂ ਦਾ ਟੋਲਾ ਕਲਗੀਆਂ ਵਾਲੇ ਪਾਤਸ਼ਾਹ ਦੇ ਸਾਹਮਣੇ ਆਇਆ ਇਹਨਾਂ ਹੱਥ ਜੋੜ ਕੇ ਆਖਿਆ ਮਹਾਰਾਜ ਹਨੇਰ ਹੋ ਗਿਆ ਗਜ਼ਬ ਹੋ ਗਿਆ ਸੱਚੇ ਪਾਤਸ਼ਾਹ ਕਹਿੰਦੇ ਬਾਬਾ ਜੀ ਜਰਾ ਧੀਰਜ ਨਾਲ ਗੱਲ ਕਰੋ ਹੋਇਆ ਕੀ ਹੈ ਇਹਨਾਂ ਆਖਿਆ ਦਿੱਲੀ ਸਰਕਾਰ ਦਾ ਹੁਕਮ ਆਇਆ ਕਿ ਆਰਤੀ ਕੋਈ ਨਹੀਂ ਕਰ ਸਕਦਾ ਸਰਕਾਰ ਦਾ ਹੁਕਮ ਆਇਆ ਕਿ ਢੋਲਕੀ ਕੋਈ ਨਹੀਂ ਵਜਾ ਸਕਦਾ ਸਰਕਾਰ ਦਾ ਹੁਕਮ ਆਇਆ ਸੰਖ ਕੋਈ ਨਹੀਂ ਵਜਾ ਸਕਦਾ ਸਰਕਾਰ ਦਾ ਹੁਕਮ ਆਇਆ ਕਿ ਕੋਈ ਬੰਦਾ ਰੱਬ ਦਾ ਨਾਂ ਵੀ ਉੱਚੀ ਨਹੀਂ ਲੈ ਸਕਦਾ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸੰਤ ਜੀ ਢੋਲਕੀ ਦੀ ਆਵਾਜ਼ ਬੜੀ ਥੋੜੀ ਹੈ ਮੇਰੇ ਅਕਾਲ ਪੁਰਖ ਦਾ ਹੁਕਮ ਹੈ ਕਿ ਨਗਾਰੇ ਦੀ ਲੋੜ ਹੈ ਯਾਦ ਰਹੇ ਮਿੱਤਰੋ ਉਸ ਵੇਲੇ ਨਗਾਰਾ ਰਾਜੇ ਮਹਾਰਾਜੇ ਹੀ ਵਜਾ ਸਕਦੇ ਸਨ ਕੋਈ ਸਿੱਖ ਸੰਪਰਤਾ ਨਗਾਰਾ ਨਹੀਂ ਸੀ ਵਜਾ ਸਕਦੀ ਹੋਰ ਕੋਈ ਵੀ ਸੰਪਰਤਾ ਉਸ ਵੇਲੇ ਨਗਾਰਾ ਨਹੀਂ ਸੀ ਵਜਾ ਸਕਦੀ ਭਾਈ ਆਨੰਦ ਚੰਦ ਨੂੰ ਹੁਕਮ ਆਇਆ ਭਾਈ ਸਾਹਿਬ जाओ एक नगारे की लोड़ है। भाई नंद चंद गया, इन्हें चंद दिनों विच एक नगारा बनवा के लिया। जदों आया महाराज के सामने सचे पातशाह ने आख्या, ओ बंदा चोट लावे जिदियां बाहां च बल है। जदों नगारे ते चोट लगी पहाड़ियां गूंज उठियां, चफेरा गूंजिया बाई धार दी सरकार दे कन्नां विच सुनिया आवाजा महाराज के नगारे दियां। की असर होया कलगियां वाले दे नगारे दा, किवें चोबा पईयां ते किवें पहाड़ियां गूंजियां, सारा वातावरण इस छंद विच इउं पेश कीता जा रहा है, सुनिए।
ਗੁਰੂ ਦਸਵੇਂ ਨਗਾਰੇ ਚੋਟਾਂ ਮਾਰੀਆਂ, ਸਿੱਖ ਸੰਗਤਾਂ ਆਨੰਦ ਹੋਈਆਂ ਸਾਰੀਆਂ, ਹੋਈਆਂ ਖੁਸ਼ੀਆਂ ਆਨੰਦਪੁਰ ਭਾਰੀਆਂ। ਉਪੇ ਜੰਗ ਨੂੰ ਤਿਆਰ ਹੌਸਲੇ ਬੁਲੰਦ ਸੀ, ਆਨੰਦਪੁਰੀ ਵਿੱਚ ਗੁਰੂ ਦਸਵੇਂ ਆਨੰਦ ਸੀ।
ਆਇਆ ਭੀਮ ਚੰਦ ਮਨ ਮੈਂ ਵਿਚਾਰਦਾ, ਕੌਣ ਸੂਰਮਾ ਨਗਾਰੇ ਚੋਟਾਂ ਮਾਰਦਾ, ਸਾਡੀ ਅਣਖ ਨੂੰ ਟੁੰਬ ਕੇ ਵੰਗਾਰਦਾ। ਮੇਰੇ ਹੱਥ ਵਾਲ ਡੋਰ ਬਾਈ ਤਾਰ ਸਾਰੇ ਦੀ, ਡਰੇ ਬਾਈ ਤਾਰ ਤੁਮ ਸੁਣ ਕੇ ਨਗਾਰੇ ਦੀ।
ਸਵਾ ਲੱਗਦੀ ਸੀ ਸੂਰਮੇ ਦਲੇਰਾਂ ਦੀ, ਲੱਗਦੀ ਸੀ ਸੂਰਮੇ ਦਲੇਰਾਂ ਦੀ, ਹੱਦੋਂ ਵੱਧ ਹੈ ਸੀ ਸ਼ਾਨ ਸਿੱਖ ਸ਼ੇਰਾਂ ਦੀ, ਦੇਸ਼ੋਂ ਕੱਢਣੀ ਗੁਲਾਮੀ ਚੇਰ ਢੇਰਾਂ ਦੀ। ਤਾਨੂੰ ਸਿੱਖ ਦੇ ਚਲਾਉਣੇ ਸਿੱਖ ਜੰਗੀ ਸੰਦ ਸੀ, ਆਨੰਦਪੁਰੀ ਵਿੱਚ ਗੁਰੂ ਦਸਵੇਂ ਆਨੰਦ ਸੀ।
ਅਸੀਂ ਰਾਜਪੂਤ ਛੱਤਰੀ ਦਲੇਰ ਹਾਂ, ਮਾਨੋ ਵਾਰੀਆਂ ਦੇ ਵਾਸਤੇ ਹਨੇਰ ਹਾਂ, ਲੋਕੀ ਜਾਣਦੇ ਲੜਾਕੇ ਅਸੀਂ ਸ਼ੇਰ ਹਾਂ। ਲੀਕ ਕੌਣ ਮਿਟ ਸਾਡੇ ਮੱਥੇ ਦੇ ਸਤਾਰੇ ਦੀ, ਡਰੇ ਬਾਈ ਤਾਰ ਧੁੰਮ ਸੁਣ ਕੇ ਨਗਾਰੇ ਦੀ।
ਸਿੱਖ ਜੰਗਲਾਂ ਚ ਖੇਡਦੇ ਸ਼ਿਕਾਰ ਸੀ, ਸਿੱਖ ਜੰਗਲਾਂ ਚ ਖੇਡਦੇ ਸ਼ਿਕਾਰ ਸੀ, ਕੱਠੇ ਛੱਕ ਦੇ ਨਗਾਰੇ ਚੋਟਾਂ ਮਾਰ ਸੀ, ਖਾਣਾ ਵੰਡ ਕੇ ਜਿਨ੍ਹਾਂ ਦੀ ਲਿੱਤ ਕਾਰ ਸੀ। ਜਿਨ੍ਹਾਂ ਦੇਸ਼ ਦੇ ਪਿਆਰ ਚ ਮਕਾਉਣਾ ਪੰਦ ਸੀ, ਆਨੰਦਪੁਰੀ ਵਿੱਚ ਗੁਰੂ ਦਸਵੇਂ ਆਨੰਦ ਸੀ।
ਅਸੀਂ ਰਾਜਿਆਂ ਨੂੰ ਪੈ ਗਈ ਹੱਥਾਂ ਪੈਰਾਂ ਦੀ, ਸ਼ਾਨ ਵੇਖਣੀ ਨਾ ਚਾਹੁੰਦੇ ਸੀ ਜੋ ਗਹਿਰਾਂ ਦੀ, ਛਾਤੀ ਰਹੀ ਸੀ ਧੜਕ ਬੰਦੇ ਕੈਰਾਂ ਦੀ। ਕਦੇ ਰਣ ਵਿੱਚ ਜਿੱਤ ਹੁੰਦੀ ਨਹੀਂ ਨਕਾਰੇ ਦੀ, ਡਰੇ ਬਾਈ ਧਾਰ ਧੁੰਮ ਸੁਣ ਕੇ ਨਗਾਰੇ ਦੀ।
ਲੁੱਟ ਖਾਣੀਆਂ ਨਾ ਰਹਿਣਗੀਆਂ ਠਾਣੀਆਂ, ਖਾਣੀਆਂ ਨਾ ਰਹਿਣਗੀਆਂ ਠਾਣੀਆਂ, ਬਦਲਾਉਣੀਆਂ ਨੇ ਰਸਮਾਂ ਪਰਾਣੀਆਂ, ਜਾਰ ਹੋਣਗੀਆਂ ਅਸਲ ਕਹਾਣੀਆਂ। ਰਿਆ ਰੋਸ਼ਨੀ ਖਲਾਰ ਗੁਜਰੀ ਦਾ ਚੰਦ ਸੀ, ਆਨੰਦਪੁਰੀ ਵਿੱਚ ਗੁਰੂ ਦਸਵੇਂ ਆਨੰਦ ਸੀ।
ਭੀਮ ਚੰਦ ਲਿਖੇ ਆਰਿਆਂ ਨੂੰ ਚਿੱਠੀਆਂ, ਵਿੱਚ ਲਿਖੇ ਘੱਟ ਨਾਵਾਂ ਅੱਖੀ ਡਿੱਠੀਆਂ, ਗੱਲਾਂ ਲਿਖਦਾ ਜੋ ਛਿਲੀਆਂ ਦੇ ਮਿੱਠੀਆਂ, ਕਹਿੰਦਾ ਹਾਲਤ ਨੀ ਠੀਕ ਗੁਰੂ ਵਾਲੇ ਕਾਰੇ ਦੀ, ਡਰੇ ਬਾਈ ਧਾਰ ਧੁੰਮ ਸੁਣ ਕੇ ਨਗਾਰੇ ਦੀ।
ਆਨੰਦਪੁਰੀ ਵਿੱਚ ਲੱਗਦਾ ਦੀਵਾਨ ਸੀ, ਪੁਰੀ ਵਿੱਚ ਲੱਗਦਾ ਦੀਵਾਨ ਸੀ, ਹੁੰਦਾ ਜੋਧਿਆਂ ਦੀ ਕਥਾ ਦਾ ਬਿਆਨ ਸੀ। ਲਿਖ ਸਕੇ ਨਾ ਕਲਮ ਜਿੰਨੀ ਸ਼ਾਨ ਸੀ, ਸੀਸ ਵੇਖੇ ਝੁਕਾਉਂਦੇ ਵਿਸ਼ਨੂੰ ਮਕੰਦ ਸੀ, ਆਨੰਦਪੁਰੀ ਵਿੱਚ ਗੁਰੂ ਦਸਵੇਂ ਆਨੰਦ ਸੀ।
ਹੁਣ ਬਾਈ ਤਾਰ ਇਕੱਠੇ ਹੋ ਗਏ ਹੋਣਗੇ, ਬਾਈ ਤਾਰ ਇਕੱਠੇ ਹੋ ਗਏ ਹੋਣਗੇ, ਮੱਥਾ ਦਸਵੇਂ ਗੁਰਾਂ ਦੇ ਨਾਲ ਲਾਉਣਗੇ, ਜਿਵੇਂ ਹੋਊ ਕੰਮ ਸਾਨ ਜੋਗੀ ਗਾਉਣਗੇ। ਗੱਲ ਰਣ ਵਿੱਚ ਜਾ ਕੇ ਹੋਵੇਗੀ ਨਤਾਰੇ ਦੀ, ਡਰੇ ਬਾਈ ਤਾਰ ਤੁਮ ਸੁਣ ਕੇ ਨਾਰੇ ਦੀ।
ਗਿਆਨੀ ਸੋਹਣ ਸਿੰਘ ਜੀ ਸੀਤਲ ਹੋਰਾਂ ਇੱਥੇ ਇੱਕ ਪੌੜੀ ਬੜੀ ਸ਼ਾਨਦਾਰ ਲਿਖੀ ਹੈ। ਉਹ ਕਹਿੰਦੇ ਜਦ ਭੀਮ ਚੰਦ ਦੇ ਰਾਜ ਨਗਾਰਾ ਖੜਕਿਆ, ਉਹਦੇ ਸੀਨੇ ਲੱਗੀ ਅੱਗ ਕਲੇਜਾ ਧੜਕਿਆ, ਕਹਿੰਦਾ ਅੱਜ ਤੱਕ ਮੇਰੀ ਜੂਹ ਚ ਚਿੜਾ ਨਹੀਂ ਫੜਕਿਆ, ਇਹ ਕੌਣ ਕੋਈ ਰਣਬੀਰ ਨਵਾਂ ਹੀ ਦੜਕਿਆ। ਪਰਮਾਨੰਦ ਮੰਤਰੀ ਕੋਲ ਖਲੋਤਾ ਸੀ, ਇਹਨੇ ਹੱਥ ਜੋੜ ਕੇ ਆਖਿਆ, ਜਨਾਬ ਇਹ ਉਸ ਗੁਰੂ ਦਾ ਪੋਤਰਾ ਨਗਾਰੇ ਖੜਕਾ ਰਿਹਾ ਹੈ ਜਿਸ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੇ, ਹਰਗੋਬਿੰਦ ਮਹਾਰਾਜ ਨੇ, ਮੀਰੀ ਪੀਰੀ ਦੇ ਮਾਲਕ ਨੇ, ਤੁਹਾਡੇ ਬਾਬੇ ਤਾਰਾ ਚੰਦ ਨੂੰ ਗਵਾਲੀਅਰ ਦੀ ਜੇਲ੍ਹ ਚੋਂ, ਮੌਤ ਦੇ ਮੂੰਹ ਵਿੱਚੋਂ, ਜਹਾਂਗੀਰ ਦੀ ਕੈਦ ਵਿੱਚੋਂ ਇੱਕ ਥੰਮ ਨਾਲੋਂ ਖੁਲਾ ਕੇ ਆਉਂਦਾ ਹੈ। ਇਹ ਉਸ ਗੁਰੂ ਦਾ ਪੁੱਤਰ ਹੈ ਜਿਨ ਤੁਹਾਡਾ ਜੰਨੂ ਜਿਉਂਦਾ ਰੱਖਣ ਦੀ ਖਾਤਰ, ਜਿਨ ਮੰਦਰ ਢਹਿਣ ਤੋਂ ਬਚਾਉਣ ਦੀ ਖਾਤਰ, ਜਿਨ ਹਿੰਦੁਸਤਾਨ ਦਾ ਧਰਮ ਰੱਖਣ ਦੀ ਖਾਤਰ ਆਪਣਾ ਸਿਰ ਬਲੀਦਾਨ ਦਿੱਤਾ ਹੈ ਤੇ ਧਰਮ ਨਹੀਂ ਛੱਡਿਆ। ਮੇਰੀ ਰਾਏ ਹੈ ਇਸ ਗੁਰੂ ਨਾਲ ਜੇ ਪਿਆਰ ਰੱਖੋਗੇ ਤੁਹਾਡੀ ਸ਼ਾਨ ਬਣੇਗੀ, ਇਸ ਨਾਲ ਵੈਰ ਸਹਿੜੋਗੇ ਤੁਹਾਡੀ ਸ਼ਾਨ ਮਿੱਟੀ ਵਿੱਚ ਮਿਲੇਗੀ। ਮੇਰੀ ਰਾਏ ਹੈ ਕਿ ਇਸ ਨਾਲ ਪਿਆਰ ਵਧਾਉਣਾ ਚਾਹੀਦਾ ਹੈ। ਸੁਣ ਕੇ ਪਰਮਾਨੰਦ ਦੀ ਗੱਲ, ਰਾਜਾ ਕਹਿਣ ਲੱਗਾ, ਮੰਤਰੀ ਸਾਹਿਬ ਜਾਓ ਗੁਰੂ ਸਾਹਿਬ ਨਾਲ ਮਿਲਣ ਦਾ ਦਿਨ ਮੁਕਰਰ ਕਰਕੇ ਆਓ। ਪਰਮਾਨੰਦ ਮੰਤਰੀ ਰਾਜੇ ਭੀਮ ਚੰਦ ਦਾ ਭੇਜਿਆ ਹੋਇਆ ਆਇਆ ਗੁਰ ਦੇ ਦਰਬਾਰ ਵਿੱਚ, ਹੱਥ ਜੋੜ ਕੇ ਸਿਰ ਝੁਕਾ ਕੇ ਬੋਲਿਆ, ਮਹਾਰਾਜ ਆਪ ਨੂੰ ਰਾਜਾ ਭੀਮ ਚੰਦ ਮਿਲਣਾ ਚਾਹੁੰਦਾ ਹੈ, ਮੈਂ ਉਸ ਵੱਲੋਂ ਸੁਨੇਹਾ ਲੈ ਕੇ ਆਇਆ ਹਾਂ। ਉਹ ਬੇਨਤੀ ਕਰਦਾ ਹੈ ਕਿ ਰਾਜਾ ਭੀਮ ਚੰਦ ਮਿਲਣ ਕਿਸ ਵਾਰ ਆਵੇ, ਕਿਸ ਟਾਈਮ ਆਵੇ, ਕਿਸ ਦਿਨ ਆਵੇ। ਜਿਸ ਦਿਨ ਆਪ ਹੁਕਮ ਕਰੋਗੇ ਰਾਜਾ ਸਾਹਿਬ ਉਸ ਦਿਨ ਮਿਲਣ ਵਾਸਤੇ ਆਉਣਗੇ। ਕਲਗੀਧਰ ਪਾਤਸ਼ਾਹ ਮੁਸਕਰਾਏ, ਕਹਿਣ ਲੱਗੇ, ਮੰਤਰੀ ਸਾਹਿਬ ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਆਉਣ ਵਾਲੇ ਸਵਾਲੀ ਨੂੰ ਕਦੇ ਕੁੰਡਾ ਨਹੀਂ ਖੜਕਾਉਣਾ ਪੈਂਦਾ, ਕਦੇ ਆਵਾਜ਼ ਨਹੀਂ ਮਾਰਨੀ ਪੈਂਦੀ। ਰਾਜਾ ਸਾਹਿਬ ਜਦੋਂ ਮਰਜ਼ੀ ਆਵੇ, ਜਿਸ ਟਾਈਮ ਆਵੇ, ਜਿਸ ਵੇਲੇ ਆਵੇ, ਜਿਸ ਦਿਨ ਆਵੇ, ਪੁੱਛਣ ਦੀ ਲੋੜ ਨਹੀਂ, ਅਸੀਂ ਯੋਗ ਆਦਰ ਕਰਾਂਗੇ। ਪਰ ਇੱਕ ਗੱਲ ਦਾ ਖਿਆਲ ਰੱਖਣਾ ਮੰਤਰੀ ਸਾਹਿਬ, ਇਹ ਗੁਰੂ ਨਾਨਕ ਦਾ ਘਰ ਸ਼ੀਸ਼ੇ ਦੀ ਨਿਆਈ ਹੈ, ਸ਼ੀਸ਼ੇ ਵਿੱਚ ਜਿਸ ਤਰ੍ਹਾਂ ਦਾ ਕੋਈ ਮੂੰਹ ਬਣਾ ਕੇ ਵੇਖਦਾ ਹੈ ਜਵਾਬ ਉਹੋ ਜਿਹਾ ਮਿਲਦਾ। ਜੇ ਉਹ ਸ਼ਰਧਾ ਲੈ ਕੇ ਆਵੇਗਾ ਇੱਥੋਂ ਕੁਝ ਖੱਟ ਕੇ ਜਾਵੇਗਾ, ਜੇ ਈਰਖਾ ਲੈ ਕੇ ਆਵੇਗਾ ਇੱਥੋਂ ਕੁਝ ਖੱਟੇਗਾ ਨਹੀਂ। ਆ ਗਿਆ ਮੰਤਰੀ ਵਾਪਸ, ਇਹਨੇ ਹੱਥ ਜੋੜ ਕੇ ਆਖਿਆ, ਰਾਜਾ ਸਾਹਿਬ ਗੁਰੂ ਤੇ ਬੜੇ ਦਲੇਰ ਨੇ, ਗੁਰੂ ਤੇ ਬੜੇ ਮਲਾਪੜੇ ਨੇ, ਬੜੇ ਮਿੱਠ ਬੋਲੜੇ ਨੇ। ਉਹ ਕਹਿੰਦੇ ਰਾਜਾ ਸਾਹਿਬ ਜਦੋਂ ਮਰਜ਼ੀ ਆ ਜਾਵੇ, ਰਾਜੇ ਸਾਹਿਬ ਦਾ ਜਦੋਂ ਚਿੱਤ ਕਰੇ ਉਦੋਂ ਮਿਲਣ ਵਾਸਤੇ ਆ ਸਕਦਾ, ਪਰ ਇੱਕ ਗੱਲ ਯਾਦ ਰੱਖੋ, ਉੱਥੇ ਜਾਣ ਲਈ ਪਿਆਰ ਨਾਲ ਜਾਣਾ ਪਵੇਗਾ। ਹੁਣ ਰਾਜਾ ਭੀਮ ਚੰਦ ਦੇ ਮਨ ਤੇ ਅਸਰ ਥੋੜਾ ਜਿਹਾ ਉਲਟਾ ਹੋ ਗਿਆ। ਇਹ ਸੋਚਦਾ ਹੈ ਕਿ ਮੇਰੇ ਕੋਲੋਂ ਡਰਦਾ ਹੈ ਨਾ ਸਿੱਖਾਂ ਦਾ ਗੁਰੂ, ਆਖਿਰ ਤੇ ਫਕੀਰ ਦਾ ਹੀ ਪੁੱਤਰ ਹੈ, ਮੈਂ ਰਾਜੇ ਦਾ ਪੁੱਤਰ ਰਾਜਾ ਹਾਂ, ਉਹ ਫਕੀਰ ਦਾ ਪੁੱਤਰ ਫਕੀਰ ਹੈ, ਮੇਰੇ ਕੋਲੋਂ ਡਰਦੇ ਨੇ। ਆਖਿਆ ਵੀ ਜਿਹੜੇ ਦਿਨ ਮਰਜ਼ੀ ਆ ਜਾਏ, ਜਿਹੜੇ ਵੇਲੇ ਮਰਜ਼ੀ ਆ ਜਾਵੇ, ਮੇਰੇ ਕੋਲੋਂ ਡਰਦੇ ਨੇ। ਜੋ ਕੁਝ ਆਖਿਆ ਠੀਕ ਹੈ, ਚਲੋ ਮਿਲਣ ਚੱਲਦੇ ਹਾਂ, ਜੋ ਕੁਝ ਭਗਵਾਨ ਕਰੇਗਾ ਉਸ ਮੁਤਾਬਕ ਚੱਲਾਂਗੇ। ਹੁਣ ਰਾਜਾ ਭੀਮ ਚੰਦ ਤਿਆਰ ਹੋਣ ਲੱਗਾ, ਇਹਨੇ ਸੋਹਣੀ ਜਿਹੀ ਪੱਗ ਬੱਧੀ ਹੈ ਰੇਸ਼ਮੀ ਆਪਣੇ ਸਿਰ ਤੇ, ਹੀਰਿਆਂ ਜਿਹੜੀ ਕਲਗੀ ਆਪਣੇ ਸਿਰ ਤੇ ਸਜਾਈ ਹੈ, ਰੇਸ਼ਮੀ ਚੋਲਾ ਆਪਣੇ ਗਲ ਪਾਇਆ ਹੈ, ਸੁੱਚੇ ਮੋਤੀਆਂ ਦੀ ਮਾਲਾ ਇਸਨੇ ਆਪਣੇ ਗਲ ਪਾਈ ਹੈ, ਸ਼ੀਸ਼ੇ ਦੇ ਸਾਹਮਣੇ ਖਲੋਤਾ ਹੈ, ਚੂੜੀਦਾਰ ਪਜਾਮਾ ਪਾਇਆ ਹੈ, ਤਿੱਲੇਦਾਰ ਖੁੱਸਾ ਪਾ ਕੇ ਪੈਰੀ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਆਪਣੇ ਟੌਰ ਨੂੰ ਵੇਖ ਕੇ ਕਹਿਣ ਲੱਗਾ, ਓਏ ਰਾਜਾ ਭੀਮ ਚੰਦਾ ਇੰਨਾ ਤੇਰਾ ਟੌਰ ਹਿੰਦੁਸਤਾਨ ਦਾ ਬਾਦਸ਼ਾਹ ਵੇਖੇ ਉਹ ਵੀ ਚੁੱਕ ਸਕਦਾ ਹੈ, ਇਹ ਫਕੀਰ ਦਾ ਪੁੱਤਰ ਨਾ ਚੁੱਕੇਗਾ। ਜਿਵੇਂ ਰਾਜੇ ਨੇ ਸੋਚਿਆ, ਇਹਦੇ ਮਨ ਵਿੱਚ ਹੰਕਾਰ ਆ ਗਿਆ। ਇੱਥੇ ਕਵੀ ਨੇ ਚਾਰ ਲਾਈਨਾਂ ਲਿਖੀਆਂ ਨੇ ਵੀ ਜਿੱਥੇ ਬੰਦੇ ਦੇ ਮਨ ਵਿੱਚ ਹੰਕਾਰ ਆ ਜਾਏ ਬੰਦਾ ਇਨਸਾਨ ਤੋਂ ਹਵਾਨ ਬਣ ਜਾਂਦਾ ਹੈ। ਇਹ ਚਾਰ ਲਾਈਨਾਂ ਸਾਡਾ ਕਾਕਾ ਕਸ਼ਮੀਰ ਸਿੰਘ ਕੋਮਲ ਕਹਿਣ ਲੱਗਾ, ਜਰਾ ਪਿਆਰ ਸਤਿਕਾਰ ਨਾਲ ਸੁਣੀਏ।
ਸਿਦਕ ਸਬਰ ਸੰਤੋਖ ਦੀ ਗੱਲ ਕਿੱਥੇ, ਬੰਦਾ ਧਰਮ ਦੀ ਹੱਦ ਜਦ ਲੰਘ ਜਾਵੇ ਉਹਦੇ ਕੋਲੋਂ ਇਨਸਾਫ ਦੀ ਆਸ ਕਿੱਥੇ, ਚੜ ਜਿਹਨੂੰ ਦਵੈਦ ਦਾ ਰੰਗ ਜਾਵੇ ਉਹ ਗਲਤੀ ਵੱਡੀ ਤੋਂ ਵੱਡੀ ਤੇ ਝਿਜਕਦਾ ਨਹੀਂ ਲੱਥ ਜਦੋਂ ਮਨੁੱਖ ਦੀ ਸੰਗ ਜਾਵੇ ਉਹਦੀ ਅਕਲ ਦਾ ਬਿਸਤਰਾ ਗੋਲ ਸਮਝੋ ਜਿਹਨੂੰ ਨਾਗ ਹੰਕਾਰ ਦਾ ਡੰਗ ਜਾਵੇ।
ਜਦੋਂ ਰਾਜਾ ਭੀਮ ਚੰਦ ਕਲਗੀਆਂ ਵਾਲੇ ਦੇ ਦਰਬਾਰ ਵਿੱਚ ਪਹੁੰਚਾ, ਦਰਬਾਰ ਲੱਗਾ ਹੋਇਆ, ਮਹਾਰਾਜ ਵੀਰ ਆਸਣ ਬੈਠੇ ਨੇ, ਸਿਰ ਤੇ ਹੀਰਿਆਂ ਜਿਹੜੀ ਕਲਗੀ ਸੋਭਾ ਪਾ ਰਹੀ ਹੈ, ਸੀਸ ਤੇ ਪਸ਼ਮੀਨੇ ਦੀ ਚਾਨਣੀ ਸ਼ੋਭਾ ਪਾ ਰਹੀ ਹੈ, ਜਿਹੜੀ ਉਸ ਵੇਲੇ ਕਾਬਲ ਦੀ ਸੰਗਤ ਨੇ 2.5 ਲੱਖ ਰੁਪਈਏ ਦੀ ਬਣਵਾ ਕੇ ਪੇਸ਼ ਕੀਤੀ ਸੀ। ਪਿੱਛੇ ਪ੍ਰਸਾਦੀ ਹਾਥੀ ਖੜਾ, ਸੁੰਨ ਤੋਂ ਲੈ ਕੇ ਪੂਛ ਤੱਕ ਚਿੱਟੀ ਤਾਰ ਹੈ, ਬਾਕੀ ਇਹ ਕਾਲੇ ਰੰਗ ਦਾ ਹੈ। 5 ਕਲਾ ਸ਼ਸਤਰ, ਇੱਕ ਕਲਾ ਨੱਪਣ ਨਾਲ ਇੱਕ ਸ਼ਸਤਰ ਬਣਦਾ ਤੇ ਦੂਜੀ ਕਲਾ ਨੱਪਣ ਨਾਲ ਦੂਜਾ, 5 ਤਰ੍ਹਾਂ ਦਾ ਸ਼ਸਤਰ ਇੱਕੇ ਸ਼ਸਤਰ ਤੋਂ ਬਣਦਾ। ਸੱਜੇ ਗੋਡੇ ਲਾਗੇ ਚੰਦਨ ਦੀ ਚੌਂਕੀ ਪਈ ਹੈ, ਇੱਕ ਬਟਨ ਨੱਪਣ ਨਾਲ ਹਾਥੀ ਦੰਦ ਦੀਆਂ 4 ਪੁਤਲੀਆਂ ਨਿਕਲ ਕੇ ਸ਼ਤਰੰਜ ਖੇਡਣ ਲੱਗ ਜਾਂਦੀਆਂ ਨੇ। ਇਹ ਚੰਦਨ ਦੀ ਚੌਂਕੀ, ਇਹ 5 ਕਲਾ ਸ਼ਸਤਰ, ਇਹ ਪ੍ਰਸਾਦੀ ਹਾਥੀ ਰਾਜਾ ਰਤਨ ਰਾਏ ਆਸਾਮ ਵਾਲੇ ਨੇ ਭੇਟ ਕੀਤੇ ਸਨ। ਖੱਬੇ ਪਾਸੇ ਸੰਗਤ ਵੱਲ ਵੇਖਿਆ, ਮਹਾਰਾਜ ਦੇ ਸਾਧ ਬੈਠੇ ਸਨ, ਸਿਰਾਂ ਤੇ ਚਿੱਟੀਆਂ ਪੱਗਾਂ, ਚਿਲਕਦੇ ਮੱਥੇ, ਗਲਾਂ ਵਿੱਚ ਮਾਲਾ, ਹੱਥਾਂ ਵਿੱਚ ਸਿਮਰਨੇ, ਬਿਰਤੀਆਂ ਅਕਾਲ ਪੁਰਖ ਦੀ ਦਰਗਾਹ ਵਿੱਚ ਲੱਗੀਆਂ ਹੋਈਆਂ। ਸੱਜੇ ਪਾਸੇ ਗੁਰੂ ਕੀ ਸੰਗਤ ਵੱਲੇ ਵੇਖਿਆ, ਸੂਰਮੇ ਬੈਠੇ ਸਨ, ਵੀਰ ਆਸਣ ਬੈਠੇ ਸਨ, ਕੜਿਆਂ ਨਾਲ ਬਾਹਾਂ ਭਰੀਆਂ ਹੋਈਆਂ, ਦਮਾਲਿਆਂ ਤੇ ਚੱਕਰ ਚੜੇ ਹੋਏ, ਪਿੱਛੇ ਮੋਢਿਆਂ ਦੇ ਢਾਲੇ, ਤੀਰਾਂ ਦੇ ਪੱਥੇ ਤੇ ਤੀਰ ਕਮਾਨ। ਖੁਸ਼ੀ ਵਿੱਚ ਆਇਆ ਸੂਰਮਾ ਬਾਂਹ ਹਿਲਾਵੇ, ਕੜੇ ਤੇ ਕੜਾ ਠੇਕੇ, ਐਵੇਂ ਆਵਾਜ਼ ਨਿਕਲੇ ਜਿਵੇਂ ਇੰਦਰ ਦੀ ਬਿਜਲੀ ਧਰਤੀ ਤੇ ਆ ਕੜਕੀ ਹੁੰਦੀ ਹੈ। ਨਾ ਚਾਹੁੰਦਾ ਹੋਇਆ ਵੀ ਰਾਜਾ ਭੀਮ ਚੰਦ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਤੇ ਝੁਕਣ ਲਈ ਮਜਬੂਰ ਹੋ ਗਿਆ। ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਤੇ ਜਿਵੇਂ ਝੁਕਦਾ ਹੈ ਰਾਜਾ ਭੀਮ ਚੰਦ, ਉਸ ਵੇਲੇ ਦਾ ਸੀਨ ਗੁਰਮੁਖ ਸਿੰਘ ਐਮਏ ਨੇ 94 ਕਲੀਏ ਛੰਦ ਵਿੱਚ ਖਿੱਚਿਆ। ਇਹ ਵੀ ਕਵੀਸ਼ਰੀ ਚ ਇੱਕ ਨਵਾਂ ਧਮਾਕਾ ਹੈ। ਅੱਜ ਤੋਂ 55 ਸਾਲ ਪਹਿਲਾਂ ਬਾਬੂ ਰਾਜਬਲੀ ਨੇ 72 ਕਲੀਆ ਲਿਖਿਆ ਸੀ ਤੇ ਗੁਰਮੁਖ ਸਿੰਘ ਨੇ ਹੁਣ 94 ਕਲੀਆ ਛੰਦ ਲਿਖਿਆ। ਸੁਣੋ, ਇਉਂ ਬੇਨਤੀ ਕੀਤੀ ਜਾ ਰਹੀ ਹੈ।
ਗਲ ਚੋਲਾ ਰੇਸ਼ਮ ਪਾ ਬਦੀਦ ਸੁਤਾਰ, ਜੁੱਤੀ ਤਲੇਦਾਰ ਬਣਾਉਂਦਾ ਟੋਰ, ਦੱਸਣ ਲਈ ਜ਼ੋਰ ਕੜੇ ਕਈ ਕਰਤਾ ਗੁਰੂ ਕਰ ਜਾਣਾ, ਲਾ ਕਲਗੀ ਹੀਰਿਆਂ ਦੀ ਪਹਿਨ ਕੇ ਮਾਲਾ, ਕਰਨ ਵਖਾਲਾ ਦੱਸਣ ਲਈ ਸ਼ਾਨ ਮਤਾ ਅਭਮਾਨ, ਜੜੇ ਕਈ ਜੜ ਤਾਂ ਰੋਬ ਵਖਾਣਾ,
ਸ਼ਾਨ ਮੇਰੀ ਤੱਕ ਕੇ ਗੁਰੂ ਖੁਦ ਟਿਕੇ, ਚਰਨੀ ਪਈ ਕੇ ਮੰਨੂਗਾ ਹਾਰ ਕਰੂ ਸਤਕਾਰ, ਸੋਚੀ ਗਲਤਾਨ ਗੁਰੂ ਦਰ ਘੁੱਕ ਗਿਆ, ਤਖ ਚੜਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ ਨੀਤ ਦਾ ਕਾਣ, ਸੋਚਾਂ ਵਿੱਚ ਵਹਿ ਗਿਆ ਮਾਣ ਸਭ ਢਹਿ ਗਿਆ, ਭੁੱਲ ਗਈ ਸ਼ਾਨ ਗੁਰਾਂ ਨੂੰ ਝੁੱਕ ਗਿਆ,
ਆਪਣ ਪੈ ਆਸਣ ਤੇ ਗੁਰੂ ਦਸਮੇਸ਼, ਹੱਬਣ ਪੈ ਆਸਣ ਤੇ ਗੁਰੂ ਦਸਮੇਸ਼, ਆਈ ਦਰਵੇਸ਼ ਮਥੇ ਤੇ ਡਲਕ ਨਰਾਨੀ ਝਲਕ, ਤੇਜ ਜੋ ਭਾਣ ਮਾਰਦਾ ਚਮਕਾ, ਸਿਰ ਕਲਗੀ ਸੋਰੀ ਪਈ ਹੀਰਿਆਂ ਜੜੀ, ਮੋਤੀਆਂ ਮੜੀ ਨਣਾ ਮੇ ਮਸਤੀ ਅਗੰਮੀ ਹਸਤੀ, ਸੁਣ ਸੁਲਤਾਨ ਮਾਰਦੇ ਧਮਕਾਂ,
ਚੰਨ ਪਰਿਵਾਰ ਵਿੱਚੋਂ ਨਰਾਲੀ ਸ਼ਾਨ, ਪਿਆਰ ਦੀ ਖਾਨ ਹੰਕਾਰ ਦਾ ਕਿਲਾ ਹੋ ਗਿਆ ਢਿਲਾ, ਤੇ ਆਕੜ ਖਾਨ ਸਦਾ ਹੋ ਤੁਕ ਗਿਆ, ਤਕ ਚੜਤ ਗੁਰਾਂ ਦੀ ਨੂੰ ਭੀਮ ਚੰਨ ਰਾਣਾ ਨੀਤ ਦਾ ਕਾਣਾ, ਸੋਚਾਂ ਵਿੱਚ ਵਹਿ ਗਿਆ ਮਾਣ ਸਭ ਢਹਿ ਗਿਆ, ਭੁੱਲ ਗਈ ਸ਼ਾਨ ਗੁਰਾਂ ਨੂੰ ਝੁੱਕ ਗਿਆ,
ਜਰਤ ਚਾਨਣੀ ਦੀ ਪਸ਼ਮਨੀਆਂ ਤਾਰਾਂ, ਸੋਨੇ ਦੀਆਂ ਤਾਰਾਂ ਵੇਲਾਂ ਕਈ ਉਣੀਆਂ, ਕਲਾ ਦੀਆਂ ਗੁਣੀਆਂ ਉਲੀ ਕੇ ਨਕਸ਼ ਅਕਲ ਚਕਰ ਆ ਗਈ, ਚੰਦਨ ਦੀ ਚੌਂਕੀ ਤੋਂ ਪੁਤਲੀਆਂ ਨੱਚਣ ਦਿਲਾਂ ਨੂੰ ਜਗਣ ਕਰਦੀਆਂ, ਕੇਲਾਂ ਜਬਈ ਖੇਲਾਂ ਕਲਾ ਦਾ ਲਕਸ਼ ਫਿਲਮ ਬਣ ਛਾ ਗਈ,
ਕਲਾ ਦੇ ਸ਼ਸਤਰ ਦੀਆਂ ਆਸੀਆਂ ਚਾਲਾਂ ਦੱਸਣ ਕਮਾਲਾਂ, ਬਣ ਹਥਿਆਰ ਪੰਜੇ ਪੰਜ ਵਾਰ, ਹੈ ਕਿਰਤ ਮਹਾਨ ਦਿਲਾਂ ਵਿੱਚ ਠੋਕ ਗਿਆ, ਤਕ ਚੜਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ ਨੀਤ ਦਾ ਕਾਣ, ਸੋਚਾਂ ਵਿੱਚ ਵਹਿ ਗਿਆ ਮਾਣ ਸਭ ਢਹਿ ਗਿਆ, ਭੁੱਲ ਗਈ ਸ਼ਾਨ ਗੁਰਾਂ ਨੂੰ ਝੁੱਕ ਗਿਆ,
ਖੱਬੇ ਪਾਸੇ ਸੀ ਗੁਰੂ ਕੇ ਸੰਤ ਨਾਮ ਤਨਵੰਤ, ਚੋਲੇ ਗਲ ਖੁੱਲੇ ਨੂਰ ਪਿਆ ਡੁੱਲੇ, ਨੈਣ ਰਸ ਕੁਦੇ ਮਗਨ ਹੋ ਜੁੜ ਗਏ, ਸਿਰ ਗੋਲ ਦਮਾਲੇ ਸੀ ਚਿੱਟੇ ਵਿੱਚ ਰੰਗ ਦੇ, ਸ਼ਾਂਤੀ ਮੰਗਦੇ ਜੋਸ਼ ਵਰਮਾ ਕਰੇ ਪਰਿਕਰਮਾ, ਭਵਰ ਬਣ ਕੁਦੇ ਪਿਆਰ ਵਿੱਚ ਰੁੜ ਗਏ,
ਪੁਰੀ ਦੇ ਜੀ ਦੇਵਤੇ ਆ ਗਏ ਸੀਸ ਝੁਕਾ ਕੇ, ਭਰਨ ਸੁਖ ਮਣੀਆਂ ਪਿਆਰ ਦੀਆਂ ਕਣੀਆਂ, ਠੰਡ ਬਰਸਾਨ ਹਨੇਰਾ ਮੁੱਕ ਗਿਆ, ਤਕ ਚੜਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ ਨੀਤ ਦਾ ਕਾਣਾ, ਸੋਚਾਂ ਵਿੱਚ ਵਹਿ ਗਿਆ ਮਾਣ ਸਭ ਢਹਿ ਗਿਆ, ਭੁੱਲ ਗਈ ਸ਼ਾਨ ਗੁਰਾਂ ਨੂੰ ਝੁੱਕ ਗਿਆ,
ਸੱਜੇ ਚਾਦ ਪਾਈ ਜੋਦੇ ਜਰਨੈਲ, ਕਰਨ ਪੈ ਕੈਲ ਦੱਸਣ ਪੈ ਚੱਕਰ, ਲੈਣਗੇ ਟੱਕਰ ਤੀਰਾਂ ਦੇ ਪੱਥੇ, ਪੰਨਣਗੇ ਅੜੀਆਂ ਮੋਢਿਆਂ ਤੇ ਢਾਲਾਂ ਸੀ ਸੱਜਣ ਪੈ ਲਾੜੇ ਤੇ, ਕੋਈ ਹਾਰੇ ਨਰਾਲੀ ਕਿਸਮ ਫਲਾ ਦੀ ਜਿਸਮ, ਪਗਣ ਪੈ ਮੱਥੇ ਲਾਲੀਆਂ ਚੜੀਆਂ,
ਕਲਗੀਆਂ ਦੇ ਖੜਿਆ ਮੁਸ਼ਾਰਾ ਨੇ ਫਿਰ ਗਰ ਵੀਰ ਰਸਵਾਰ, ਪੰਡ ਸਰਦਾਰ ਫਗਣ ਬਲਵਾਨ ਸਾ ਤਕ ਸੁੱਕ ਗਿਆ, ਤਕ ਚੜਤ ਗੁਰਾਣੀ ਨੂੰ ਭੀਮ ਚੰਨ ਰਾਣਾ ਨੀਤ ਦਾ ਕਾਣਾ, ਸੋਚਾਂ ਵਿੱਚ ਵਹਿ ਗਿਆ ਮਾਂ ਢਹਿ ਗਿਆ, ਭੁੱਲ ਗਈ ਸ਼ਾਨ ਗੁਰਾਂ ਨੂੰ ਝੁੱਕ ਗਿਆ,
ਭਗਤੀ ਦੇ ਸ਼ਕਤੀ ਦੇ ਭਗਤੀ ਤੇ ਸ਼ਕਤੀ ਦੇ ਸੁਮੇ ਪੈ ਵਗਣ ਪਿਆਰੇ, ਲਗਣ ਦੇਖ ਤੇ ਤੇਗ ਚਲੇ ਜੋ ਵੇਗ, ਗੁਰੂ ਦਰਬਾਰ ਸੋਭਾ ਪਿਆ ਪਾਵੇ, ਅੱਖੀਆਂ ਚੁੰਦੇ ਆ ਗਈਆਂ ਸ਼ੁੱਧ ਸਾ ਭੁੱਲ ਗਈ ਮਿੱਟੀ ਵਿੱਚ ਰੋਲ ਗਈ, ਅਣਖ ਤੇ ਆਣ ਹੋਇਆ ਪਰੇਸ਼ਾਨ, ਖਾਣ ਦਾ ਖਾਰ ਪੇਸ਼ ਨਾ ਜਾਵੇ,
ਗੁਰਮੁਖ ਗੁਰ ਹੁਕਮ ਉੱਤੇ ਸੂਰਮੇ ਲੱਖਾਂ ਵਿਛਾਉਂਦੇ, ਅੱਖਾਂ ਪਾਵਦੇ ਮਾਨ ਖੜੇ ਮੁਸਕਾਨ, ਹੋਣ ਕੁਰਬਾਨ ਜ਼ੁਲਮ ਕਿਤੇ ਰੁਕ ਗਿਆ, ਤਕ ਚੜਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ ਨੀਤ ਦਾ ਕਾਣਾ, ਸੋਚਾਂ ਵਿੱਚ ਵਹਿ ਗਿਆ ਮਾਣ ਸਭ ਢਹਿ ਗਿਆ, ਭੁੱਲ ਗਈ ਸ਼ਾਨ ਗੁਰਾਂ ਨੂੰ ਝੁੱਕ ਗਿਆ।
ਦੂਸਰੇ ਪਾਸੇ ਇੱਥੋਂ ਤੱਕ ਸੁਣਾ ਹੈ ਜੋ ਕਿ ਕਲਗੀਆਂ ਵਾਲੇ ਦੇ ਦਰਬਾਰ ਦੀ ਸ਼ਾਨ ਵੇਖ ਕੇ ਰਾਜਾ ਭੀਮ ਚੰਦ ਨਾ ਚਾਹੁੰਦਾ ਹੋਇਆ ਵੀ ਝੁਕਣ ਲਈ ਮਜਬੂਰ ਹੋ ਗਿਆ। ਮੱਥਾ ਐਸਾ ਟੇਕਿਆ ਮੁੜ ਕੇ ਸਿਰ ਚੁੱਕਣ ਨੂੰ ਇਹਦਾ ਚਿੱਤ ਹੀ ਨਹੀਂ ਕਰਦਾ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਇਹਦੀ ਕੰਡ ਤੇ ਤੀਰ ਦੀ ਮੁਖੀ ਲਾ ਕੇ ਆਖਿਆ, ਰਾਜਾ ਸਾਹਿਬ, ਅਸੀਂ ਤੇ ਨੀਵਿਆਂ ਨੂੰ ਉੱਚੇ ਕਰਨ ਵਾਸਤੇ ਆਏ ਹਾਂ, ਜਰਾ ਸਿਰ ਚੁੱਕੋ। ਰਾਜੇ ਭੀਮ ਚੰਦ ਨੇ ਸਿਰ ਚੁੱਕਿਆ, ਚਾਰ ਚੁਫੇਰੇ ਵੇਖਿਆ ਤੇ ਕਹਿਣ ਲੱਗਾ, ਸੱਚੇ ਪਾਤਸ਼ਾਹ, ਮੈਂ ਆਰਾਮ ਕਰਨਾ ਚਾਹੁੰਦਾ ਹਾਂ। ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਠੋਕਰ ਮਾਰੀ, ਆਖਿਆ, ਰਾਜਾ ਸਾਹਿਬ, ਆਰਾਮ ਤੇ ਮੌਤ ਦਾ ਦੂਸਰਾ ਨਾਮ ਹੈ। ਜਿਹੜੀਆਂ ਕੌਮਾਂ ਆਰਾਮ ਪਸੰਦ ਹੋ ਜਾਣ, ਉਹ ਸੰਸਾਰ ਦੀ ਸਲੇਟ ਤੋਂ ਗਲਤ ਅੱਖਰਾਂ ਦੀ ਤਰ੍ਹਾਂ ਮਿਟ ਜਾਇਆ ਕਰਦੀਆਂ ਨੇ। ਕਿਉਂਕਿ ਸਿਆਣਿਆਂ ਦਾ ਕੌਲ ਹੈ ਕਿ ਜੰਗ ਦਿਆਂ ਦਿਨਾਂ ਵਿੱਚ ਕੌਮਾਂ ਦੀ ਤਕਦੀਰ ਘੜੀ ਜਾਂਦੀ ਹੈ ਅਤੇ ਅਮਨ ਦਿਆਂ ਦਿਨਾਂ ਵਿੱਚ ਕੱਚ ਦੀਆਂ ਘੜੀਆਂ ਜਾਂਦੀਆਂ ਨੇ। ਜੇ ਜਿਉਣਾ ਚਾਹੁੰਦੇ ਹੋ ਫਿਰ ਤਿਆਰ ਪੁਰ ਤਿਆਰ ਰਹਿਣਾ ਪਵੇਗਾ। ਇਹਨੇ ਆਖਿਆ, ਮਹਾਰਾਜ, ਮੈਂ ਜਾਣਾ ਚਾਹੁੰਦਾ ਹਾਂ, ਆਰਾਮ ਬਖਸ਼ਿਓ। ਇਹਨੇ ਕੀ ਆਖਿਆ ਕੁਝ ਲਈਨਾ ਗੁਰਮੁਖ ਸਿੰਘ ਐਵੇਂ ਕਹਿਣੀਆਂ ਚਾਹੁੰਦੇ ਨੇ, ਸੁਣੀਏ।
ਬਣਦੇ ਕਦੇ ਇਤਿਹਾਸ ਨਹੀਂ ਇਸ ਗੱਲੇ ਕਿ ਅਸੀਂ ਰਾਜਿਆਂ ਦੇ ਇੰਨੇ ਪੂਰ ਜੰਮੇ, ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਬਹੁਤੇ ਮਨਸੂਰ ਜੰਮੇ।
ਕਦਰ ਜ਼ਿੰਦਗੀ ਦੀ ਉਹ ਪਾਸ ਕੇ ਜਿਹੜੀ ਕੌਮ ਨੂੰ ਮਰਨ ਦਾ ਚੱਲ ਪੈ ਰੇ, ਭੈਣਾ ਅੰਤ ਨੂੰ ਮੁੱਲ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਰੇ ਭਾਵੇਂ ਕੱਲ ਪੈ ਰੇ।
ਇਹਨੇ ਫਿਰ ਆਖਿਆ, ਮਹਾਰਾਜ, ਮੈਂ ਛੁੱਟੀਆਂ ਚਾਹੁੰਦਾ ਹਾਂ। ਕਲਗੀ ਵਾਲੇ ਪਾਤਸ਼ਾਹ ਕਹਿੰਦੇ, ਜਾਓ। ਆ ਗਿਆ ਛੁੱਟੀ ਲੈ ਕੇ, ਨਿਕਲਿਆ ਦਰਬਾਰ ਸਾਹਿਬ ਤੋਂ ਬਾਹਰ। ਇਹਦਾ ਪੁਰਾਣਾ ਸਾਥੀ ਹੰਕਾਰ ਇਹਦਾ ਰਸਤਾ ਉਡੀਕਦਾ ਸੀ। ਕਹਿਣ ਲੱਗਾ ਥਾਪੀ ਦੇ ਕੇ, ਉਹ ਰਾਜਾ ਸਾਹਿਬ, ਪਹਿਲੀ ਝਲਕ ਨਾਲ ਹੀ ਠੱਗਿਆ ਕਿਉਂ? ਕੀ ਪ੍ਰਸਾਦੀ ਹਾਥੀ ਵੇਖ ਕੇ ਮਨ ਵਿੱਚ ਕੋਈ ਤਬਦੀਲੀ ਆਈ ਕਿ ਚੰਦਨ ਦੀ ਚੌਂਕੀ ਵੇਖ ਕੇ ਮਨ ਵਿੱਚ ਤਬਦੀਲੀ ਆਈ? ਪੰਜ ਕਲਾ ਸ਼ਸਤਰ ਵੇਖ ਕੇ ਮਨ ਵਿੱਚ ਤਬਦੀਲੀ ਆਈ ਕਿ ਪਸ਼ਮੀਨੇ ਦੀ ਚਾਨਣੀ ਵੇਖ ਕੇ ਮਨ ਵਿੱਚ ਤਬਦੀਲੀ ਆਈ? ਪਰ ਰਾਜਾ ਸਾਹਿਬ, ਸ਼ਾਨ ਗੁਰੂ ਦੀ ਨਹੀਂ, ਸ਼ਾਨ ਉਹਨਾਂ ਚੀਜ਼ਾਂ ਦੀ ਹੈ ਜਿਨ੍ਹਾਂ ਚੀਜ਼ਾਂ ਨਾਲ ਉਹਨੇ ਦਰਬਾਰ ਫਵਾ ਕੇ ਰੱਖਿਆ। ਕੋਸ਼ਿਸ਼ ਕਰ, ਉਹ ਚੀਜ਼ਾਂ ਤੇਰੇ ਦਰਬਾਰ ਵਿੱਚ ਕਿਵੇਂ ਆ ਸਕਦੀਆਂ ਨੇ? ਆਇਆ ਰਾਜਾ ਭੀਮ ਚੰਦ ਵਾਪਸ, ਆਪਣਾ ਦਰਬਾਰ ਬੁਲਾਇਆ, ਮੰਤਰੀ ਮੰਡਲ ਬੁਲਾਇਆ ਅਤੇ ਆਪਣੇ ਮਨ ਦੀ ਖਾਹਿਸ਼ ਉਹਨਾਂ ਦੇ ਸਾਹਮਣੇ ਰੱਖੀ। ਕਹਿੰਦਾ, ਓਏ ਲੋੜਾ ਸਾਈਂ ਦਾ, ਇੱਕ ਫਕੀਰ ਦੇ ਦਰਬਾਰ ਵਿੱਚ ਇੰਨੀਆਂ ਸ਼ਾਨਦਾਰ ਚੀਜ਼ਾਂ ਜਿਹੜੀਆਂ ਮੇਰੇ ਦਰਬਾਰ ਵਿੱਚ ਨਹੀਂ। ਇਸ ਮੰਤਰੀ ਮੰਡਲ ਵਿੱਚ ਪੰਡਿਤ ਚਤਰਦਾਸ, ਇਹ ਬੜਾ ਚਲਾਕ ਸੀ, ਉੱਠਿਆ, ਹੱਥ ਜੋੜ ਕੇ ਇਹਨੇ ਨਮਸਕਾਰ ਕਰਕੇ ਆਖਿਆ, ਰਾਜਾ ਸਾਹਿਬ, ਜਿਹੜੀਆਂ ਚੀਜ਼ਾਂ ਨਾਲ ਤੁਹਾਡਾ ਮਨ ਪਸੀਜਿਆ, ਉਹ ਚੀਜ਼ਾਂ ਲਿਆ ਦੇਣੀਆਂ, ਮੇਰੇ ਬਾਏ ਹੱਥ ਦਾ ਕੰਮ ਹੈ। ਪਰ ਰਾਜਾ ਸਾਹਿਬ, ਮੁੜ ਕੇ ਚੀਜ਼ਾਂ ਸੰਭਾਲ ਕੇ ਰੱਖਣੀਆਂ ਤਾਂ ਤੁਹਾਡਾ ਕੰਮ ਹੈ ਨਾ? ਬੜੇ ਫਖਰ ਨਾਲ, ਬੜੇ ਮਾਣ ਨਾਲ ਰਾਜੇ ਭੀਮ ਚੰਦ ਨੇ ਆਖਿਆ, ਉਹ ਚੀਜ਼ਾਂ ਲਿਆ ਦੇਵੇ, ਫਿਰ ਮੇਰੇ ਦਰਬਾਰ 'ਚੋਂ ਲਿਜਾ ਕੋਈ ਨਹੀਂ ਸਕਦਾ। ਇਹ ਚਤਰਦਾਸ ਭੀਮ ਚੰਦ ਦੇ ਕੋਲੋਂ ਆਗਿਆ ਲੈ ਕੇ ਤੁਰਿਆ ਅਤੇ ਪਹੁੰਚ ਗਿਆ ਕਲਗੀਆਂ ਵਾਲੇ ਦੇ ਦਰਬਾਰ ਵਿੱਚ। ਇਹਨੇ ਆਣ ਕੇ ਨਮਸਕਾਰ ਕੀਤੀ ਅਤੇ ਗੁਰੂ ਘਰ ਦੀ ਕਲਿਆਣ ਸ਼ੁਰੂ ਕੀਤੀ। ਕਹਿੰਦਾ, ਹੇ ਸੱਚਿਆ ਪਾਤਸ਼ਾਹ, ਇਸ ਦਰਬਾਰ ਦੀ ਧੂੜੀ ਵਿੱਚ ਹੀ ਕੋਈ ਕਰਾਮਾਤ ਜਾਪਦੀ ਹੈ, ਜਿਹੜਾ ਇੱਕ ਵਾਰ ਇੱਥੇ ਆ ਜਾਂਦਾ ਉਹ ਸਦਾ ਲਈ ਤੁਹਾਡਾ ਬਣ ਜਾਂਦਾ। ਰਾਜਾ ਭੀਮ ਚੰਦ, ਜਦ ਦਾ ਇੱਥੋਂ ਹੋ ਕੇ ਗਿਆ ਤੁਹਾਡਾ ਬਣ ਗਿਆ, ਤੁਹਾਡੇ ਜਸ ਗਾਉਂਦਾ। ਕਹਿੰਦਾ, ਮੈਂ ਪੁੱਤਰ ਦੀ ਸ਼ਾਦੀ ਕਰਕੇ ਅੱਧੀ ਜ਼ਮੀਨ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਬਾਰ ਦੇ ਨਾਂ ਲਾਉਣੀ ਹੈ ਅਤੇ ਅੱਧੀ ਆਪਣੇ ਪੁੱਤਰ ਦੇ ਨਾਂ ਲਾਉਣੀ ਹੈ। ਸੱਚੇ ਪਾਤਸ਼ਾਹ ਮਹਾਰਾਜ, ਮੈਂ ਇੱਕ ਬੇਨਤੀ ਕਰਨ ਵਾਸਤੇ ਆਇਆ ਹਾਂ। ਰਾਜਾ ਭੀਮ ਚੰਦ ਤੁਹਾਡਾ ਸੇਵਕ ਹੈ, ਉਹਦੀ ਸ਼ਾਨ ਤੁਹਾਡੀ ਸ਼ਾਨ ਹੈ, ਉਹਦੀ ਸ਼ਾਨ ਤੁਹਾਡੀ ਇੱਜ਼ਤ ਹੈ, ਤੁਹਾਡੀ ਇੱਜ਼ਤ ਉਹਦੀ ਇੱਜ਼ਤ ਹੈ। ਮਹਾਰਾਜ, ਉਹ ਤੁਹਾਡਾ ਸੇਵਕ ਜੋ ਹੋਇਆ ਉਹਦੇ ਪੁੱਤਰ ਦੀ ਕੁੜਮਾਈ ਹੈ ਅਤੇ ਕੁੜਮਾਈ ਉੱਤੇ ਰਾਜੇ ਮਹਾਰਾਜਾ ਆਉਣਾ, ਉਹਦੇ ਦਰਬਾਰ ਦੀ ਸ਼ਾਨ ਬਣਾਉਣ ਲਈ ਆ ਚੰਦ ਕੁ ਚੀਜ਼ਾਂ ਮੈਂ ਮੰਗਵੀਆਂ ਲੈਣ ਵਾਸਤੇ ਆਇਆ। ਪ੍ਰਸਾਦੀ ਹਾਥੀ ਥੋੜ੍ਹਿਆਂ ਦਿਲਾਂ ਲਈ ਦੇ ਦਿਓ, ਪਸ਼ਮੀਨੇ ਦੀ ਚਾਨਣੀ ਥੋੜ੍ਹਿਆਂ ਦਿਲਾਂ ਲਈ ਦੇ ਦਿਓ, ਇਹ ਪੰਜ ਕਲਾ ਸ਼ਸਤਰ ਦੇ ਦਿਓ, ਹੋਰ ਜਿਹੜੀਆਂ ਚੀਜ਼ਾਂ ਤੁਸੀਂ ਮੁਨਾਸਿਬ ਸਮਝਦੇ ਹੋ ਨਾ ਆਪਣੇ ਸੇਵਕ ਦੇ ਦਰਬਾਰ ਦੀ ਸ਼ਾਨ ਬਣਾਉਣ ਲਈ, ਉਹ ਆਪਣੇ ਆਪ ਦੇ ਦਿਓ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੂੰ ਠੱਗਣ ਵਾਸਤੇ ਇਹ ਚਤਰਦਾਸ ਜਿਵੇਂ
ਆਪਣੇ ਮਨ ਦੀਆਂ ਗੱਲਾਂ ਰੱਖਦਾ ਹੈ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਬਾਰ ਵਿੱਚ ਚਤਰਦਾਸ ਜੋ ਕੁਝ ਕਹਿ ਰਿਹਾ ਮੇਰੇ ਸਾਥੀ ਇਉਂ ਬਿਆਨ ਕਰ ਰਹੇ ਨੇ, ਸੁਣੀਏ।
ਸਤਿਗੁਰ ਦੇ ਦਰਬਾਰ ਤੇ ਆ ਕੇ ਅਰਜ ਸੁਣਾ ਦੀ ਪੰਡਤ ਨੇ, ਨਾਵੇਂ ਗੁਰ ਦੀ ਠੀਕ ਪਾਲ ਸੀ ਸਭ ਸਲਾਤੀ ਪੰਡਤ ਨੇ।
ਤੁਹਾਡੀ ਸਾਡੀ ਇੱਜ਼ਤ ਸਾਂਝੀ ਸਾਂਝ ਵਧਾਉਣੀ ਰਾਜੇ ਨੇ, ਚੰਨ ਦੇ ਨਾਲ ਹੀ ਦੇ ਦਿਓ ਚੀਜ਼ਾਂ ਸ਼ਾਨ ਬਣਾਉਣੀ ਰਾਜੇ ਨੇ।
ਸਤਿਗੁਰ ਦੇ ਦਰਬਾਰ ਤੇ ਆ ਕੇ ਅਰਜ ਸੁਣਾ ਤੀ ਪੰਡਤ ਨੇ, ਨਾਵੇਂ ਗੁਰ ਦੀ ਠੀਕ ਪਾਲ ਸੀ ਸਭ ਸਲਾਤੀ ਪੰਡਤ ਨੇ।
ਤੁਹਾਡੀ ਸਾਡੀ ਇੱਜ਼ਤ ਸਾਂਝੀ ਸਾਂਝ ਵਧਾਉਣੀ ਰਾਜੇ ਨੇ, ਚੰਨ ਦੇ ਨਾਲ ਹੀ ਦੇ ਦਿਓ ਚੀਜ਼ਾਂ ਸ਼ਾਨ ਬਣਾਉਣੀ ਰਾਜੇ ਨੇ।
ਜੋ ਤੁਹਾਡਾ ਪ੍ਰਸਾਦੀ ਹਾਥੀ ਕਰੇ ਅਨੇਕਾਂ ਚੋਜ ਪਿਆ, ਤੀਰ ਨੂੰ ਲੱਭ ਕੇ ਚੁੱਕ ਲਿਆਵੇ ਖੇਡਾਂ ਕਰਦਾ ਰੋਜ ਪਿਆ।
ਜੋਰ ਤੇ ਕੋਈ ਨਹੀਂ ਮਿਹਨਤ ਕੀਤੀ ਭਾਜੀ ਪਾਉਣੀ ਰਾਜੇ ਨੇ, ਚੰਨ ਦੇ ਨਾਲ ਹੀ ਦੇ ਦਿਓ ਚੀਜ਼ਾਂ ਸ਼ਾਨ ਬਣਾਉਣੀ ਰਾਜੇ ਨੇ।
ਪੁੱਤਰ ਦੀ ਕੁੜਮਾਈ ਕਰਨੀ ਪੁੱਤਰ ਦੀ ਕੁੜਮਾਈ ਕਰਨੀ ਸਾਕ ਅੰਗ ਸਭ ਆਉਣੇ ਨੇ, ਵੱਡੇ ਵੱਡੇ ਮੁਲਕਾਂ ਦੇ ਰਾਜੇ ਸਭ ਨੇ ਟੋਰ ਵਿਖਾਉਣੇ ਨੇ।
ਸੋਹਣੀ ਸੀਸ ਤੇ ਕਲਗੀ ਲਾ ਗਏ, ਸੋਹਣੀ ਸੀਸ ਤੇ ਕਲਗੀ ਲਾ ਗਏ ਟੋਰ ਵਿਖਾਉਣੀ ਰਾਜੇ ਨੇ, ਚੰਨ ਦੇ ਨਾਲ ਹੀ ਦੇ ਦਿਓ ਚੀਜ਼ਾਂ ਸ਼ਾਨ ਬਣਾਉਣੀ ਰਾਜੇ ਨੇ।
ਪਸ਼ਮੀਨੇ ਦੀ ਸਣੇ ਚਾਨਣੀ ਪਸ਼ਮੀਨੇ ਦੀ ਸਣੇ ਚਾਨਣੀ ਸਮੇਤ ਪੰਜ ਕਲਸ਼ ਇਤਰ ਦੇ, ਹਾਥੀ ਸਣੇ ਹਾਥੀ ਦਾ ਸਾਥੀ ਘੋੜੇ ਸਣੇ ਕਲਸਤਰ ਦੇ।
ਮਾੜੇ ਬੰਦੇ ਨਾਲ ਕਰੇ ਨੀ ਪੱਗ ਵਟਾਉਣੀ ਰਾਜੇ ਨੇ, ਚੰਦ ਦੇ ਨਾਲ ਹੀ ਦੇ ਦਿਓ ਚੀਜ਼ਾਂ ਸ਼ਾਨ ਬਣਾਉਣੀ ਰਾਜੇ ਨੇ।
ਸਾਡਾ ਸਿੱਕਾਂ ਜਿਹੜੀ ਚਾਨਣੀ ਤੁਹਾਡੇ ਲਈ ਲਿਆਂਦੀ ਹੈ, ਕਰ ਦੋ ਮੇਰ ਕਰਾ ਦਿਓ ਦਰਸ਼ਨ ਸਾਰੀ ਖਲਕਤ ਚਾਹੁੰਦੀ ਹੈ।
ਜੋ ਪਿਆਰਾਂ ਵਿੱਚ ਭੰਗ ਪਾ ਦੇਵੇ ਸੁਰ ਨੀ ਗਾਉਣੀ ਰਾਜੇ ਨੇ, ਚੰਦ ਦੇ ਨਾਲ ਹੀ ਦੇ ਦਿਓ ਚੀਜ਼ਾਂ ਸ਼ਾਨ ਬਣਾਉਣੀ ਰਾਜੇ ਨੇ।
ਤੁਸੀਂ ਫਕੀਰੋ ਰੱਬੀ ਨੂਰੀ ਤੁਸੀਂ ਫਕੀਰੋ ਰੱਬੀ ਨੂਰੀ ਨੇਤਰ ਜਗ ਨੂੰ ਮੋਹਦੇ ਨੇ, ਭੀਮ ਚੰਦ ਤਾਂ ਬੰਦਾ ਛੋਟਾ ਵੱਡੇ ਵੱਡੇ ਦਿਲ ਖੋਦੇ ਨੇ।
ਤੁਹਾਡੇ ਨਾਲ ਹਕੀਕੀ ਅਸਲੀ ਬਾਦਲ ਲਾਉਣੀ ਰਾਜੇ ਨੇ, ਚੰਦ ਦੇ ਨਾਲ ਹੀ ਦੇ ਦਿਓ ਚੀਜ਼ਾਂ ਸ਼ਾਨ ਬਣਾਉਣੀ ਰਾਜੇ ਨੇ।
ਵੈਰ ਦੇ ਤੀਰ ਸਦਾ ਲਈ ਟੁੱਟਣ ਵੈਰ ਦੇ ਤੀਰ ਸਦਾ ਲਈ ਟੁੱਟਣ, ਤੁਹਾਡੀ ਪੂਜਾ ਮਿਲ ਜਾਵੇ ਦਿਲ ਦਾ ਮਹਿਰਮ ਤੋੜਦਾ ਪਾਦੀ ਇੱਕ ਨੂੰ ਦੂਜਾ ਮਿਲ ਜਾਵੇ।
ਸ਼ਾਨ ਬਣਾਉਣੀ ਰਾਜੇ ਨੇ।
ਸਤਿਗੁਰ ਜੀ ਸਮਾਂ ਵਿਚਾਰੋ, ਹੇ ਸਤਿਗੁਰ ਜੀ ਸਮਾਂ ਵਿਚਾਰੋ, ਹਮ ਸਭ ਤਰੇ ਭਲਾਈ ਹੈ ਆਪਸ ਵਿੱਚ ਦੀ ਦੂਰ ਨਾ ਹੋਈਏ ਤਾਂ ਇਹ ਗੱਲ ਹਲਾਈ ਹੈ।
ਜੋ ਵੀ ਤੈਥੋਂ ਦੂਰ ਨਾ ਹੋਵੇ ਖੁਸ਼ੀ ਮਨਾਉਣੀ ਰਾਜੇ ਨੇ, ਚੰਨ ਦੇ ਨਾਲ ਹੀ ਦੇ ਦਿਓ ਚੀਜ਼ਾਂ ਸ਼ਾਨ ਬਣਾਉਣੀ ਰਾਜੇ ਨੇ।
ਜਿਸ ਵੇਲੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੂੰ ਇਹਨੇ ਸਾਰੀਆਂ ਗੱਲਾਂ ਕਹਿ ਲਈਆਂ, ਮਹਾਰਾਜ ਕਹਿਣ ਲੱਗੇ ਚਤਰਦਾਸ ਜੀ ਜੇ ਪੰਜ ਤੰਤਰ ਗ੍ਰੰਥ ਦਾ ਕੋਈ ਕਾਂਡ ਬਾਕੀ ਰਹਿ ਗਿਆ ਉਹ ਵੀ ਕਹਿ ਲਓ, ਅਸੀਂ ਤਾਂ ਜਵਾਬ ਇੱਕੇ ਵਾਰਾਂ ਦੇਵਾਂਗੇ। ਪੰਜ ਤੰਤਰ ਇੱਕ ਰਾਜਨੀਤੀ ਦਾ ਪੁਰਾਣਾ ਗ੍ਰੰਥ ਹੈ ਜਿਹਦੇ ਵਿੱਚ ਇਹ ਦੱਸਿਆ ਹੋਇਆ ਕਿਹੜੇ ਰਿਖੀ ਨੇ ਕਿਹੜੇ ਰਿਖੀ ਨੂੰ ਕਿਹੜੇ ਢੰਗ ਨਾਲ ਫੇਲ ਕੀਤਾ। ਉਸ ਗ੍ਰੰਥ ਵਿੱਚ ਇੱਕ ਸਾਖੀ ਆਉਂਦੀ ਹੈ ਕਿ ਜੰਗਲ ਵਿੱਚ ਜਾਨਵਰਾਂ ਨੇ ਇਕੱਠ ਕੀਤਾ ਅਤੇ ਇਕੱਠ ਕਰਕੇ ਆਪੋ ਆਪਣੀਆਂ ਦਲੀਲਾਂ ਦਿੱਤੀਆਂ ਵੀ ਸ਼ੇਰ ਕੋਲੋਂ ਕਿਹੜੇ ਢੰਗ ਨਾਲ ਬਚਿਆ ਜਾ ਸਕਦਾ। ਸਹਿਆ ਕਹਿੰਦਾ ਮੇਰੀ ਗੱਲ ਮੰਨ ਲਓ, ਹੋ ਸਕਦਾ ਸ਼ੇਰ ਕੋਲੋਂ ਤੁਹਾਨੂੰ ਮੈਂ ਬਚਾ ਦਿਆਂ। ਇਹਨਾਂ ਆਖਿਆ ਦੱਸ ਉਹ ਗੱਲ ਕਿਹੜੀ ਹੈ। ਕਹਿੰਦਾ ਮੈਨੂੰ ਆਪਣਾ ਲੀਡਰ ਮੰਨ ਲਓ, ਮੈਂ ਫਿਰ ਕੋਈ ਸਕੀਮ ਕਰਾਂਗਾ। ਸਾਰਿਆਂ ਜਾਨਵਰਾਂ ਇੱਕ ਮੁੱਠ ਹੋ ਕੇ ਆਖਿਆ, ਇੱਕ ਜ਼ਬਾਨ ਆਖਿਆ ਤੂੰ ਸਾਡਾ ਲੀਡਰ,
ਸਹਿ ਨੇ ਆਖਿਆ ਹੁਣ ਮੈਂ ਪੰਚਾਇਤ ਚੁਗਾਂਗਾ। ਇਹਨੇ ਇੱਕ ਪੰਚਾਇਤ ਬਣਾ ਲਈ, ਚਾਰ ਬੰਦੇ ਚਾਰ ਜਾਨਵਰ ਇਹਨੇ ਆਪਣੇ ਨਾਲ ਹੋਰ ਚੁਗ ਲੈ ਕੇ ਉਹਨਾਂ ਚੌਹਾਂ ਨੂੰ ਨਾਲ ਇਹ ਸ਼ੇਰ ਦੇ ਸਾਹਮਣੇ ਗਏ। ਸ਼ੇਰ ਬੈਠਾ ਧੁੱਪੇ, ਫੇਰਦਾ ਬੁੱਲਾਂ ਤੇ ਜ਼ਬਾਨ, ਕਹਿੰਦਾ ਅੱਗੇ ਨੱਸ ਨੱਸ ਕੇ ਫੜਦਾ ਸਾਂ, ਅੱਜ ਆਪੇ ਸ਼ਿਕਾਰ ਮੇਰੇ ਕਾਬੂ ਆ ਗਿਆ। ਕਹਿੰਦਾ ਕਿਵੇਂ ਆਏ ਹੋ ਬਈ? ਸਹਿ ਨੇ ਆਖਿਆ ਪੰਚਾਇਤ ਆਈ ਹੈ। ਜਨਾਬ, ਕੋਈ ਅਫਸਰ ਵੀ ਪੰਚਾਇਤ ਦੀ ਗੱਲ ਸੁਣਨ ਤੋਂ ਪਹਿਲਾਂ ਕੋਈ ਫੈਸਲਾ ਨਹੀਂ ਦਿੰਦਾ, ਅਸੀਂ ਇੱਕ ਬੇਨਤੀ ਕਰਨ ਵਾਸਤੇ ਆਏ ਹਾਂ। ਕਹਿੰਦਾ ਦੱਸੋ। ਸਹਿ ਨੇ ਆਖਿਆ ਇਹ ਦੱਸੋ ਵੀ ਰੋਜ਼ ਤੁਹਾਨੂੰ ਕੋਈ ਜਾਨਵਰ ਮਿਲਦਾ? ਇਹਨੇ ਆਖਿਆ ਰੋਜ਼ ਨਹੀਂ ਮਿਲਦਾ। ਇਹਨੇ ਆਖਿਆ ਜੇ ਇੱਕ ਜਾਨਵਰ ਤੁਹਾਨੂੰ ਰੋਜ਼ ਮਿਲ ਜਾਏ, ਆਪਣੇ ਆਪ ਤੁਹਾਡੇ ਕੋਲ ਜਾਨਵਰ ਆ ਜਾਏ, ਤੁਸੀਂ ਖਾ ਲਿਆ ਕਰੋ, ਸਾਨੂੰ ਨੱਸ ਕੇ ਨਾ ਫੜੋ, ਤੁਹਾਡੇ ਲਾਗੇ ਚੁਗਦੇ ਫਿਰੀਏ, ਸਾਨੂੰ ਕੋਈ ਡਰ ਨਾ ਰਹੇ। ਸ਼ੇਰ ਇਹ ਗੱਲ ਮੰਨ ਗਿਆ ਵੀ ਇੱਕ ਜਾਨਵਰ ਰੋਜ਼ ਮੇਰੇ ਵੱਲ ਘੱਲ ਦਿਆ ਕਰੋ। ਇਹ ਫੈਸਲਾ ਕਰਕੇ ਸਹਿਆ ਆਪਣੀ ਪੰਚਾਇਤ ਨੂੰ ਨਾਲ ਲੈ ਕੇ ਵਾਪਸ ਪਹੁੰਚ ਗਿਆ। ਰਾਤ ਲੰਘੀ, ਸਵੇਰੇ ਗਿੱਦੜ ਨੇ ਆਖਿਆ ਲੀਡਰ ਸਾਹਿਬ, ਹੁਣ ਕੌਣ ਜਾਏਗਾ ਸ਼ੇਰ ਦਾ ਸ਼ਿਕਾਰ ਬਣਨ? ਸਹਿ ਨੇ ਆਖਿਆ ਮੈਂ ਜਾਵਾਂਗਾ। ਉਹ ਲੀਡਰ ਕਾਹਦਾ? ਉਹ ਆਗੂ ਕਾਹਦਾ ਜਿਹੜਾ ਲੋਕਾਂ ਨੂੰ ਮਰਵਾ ਦੇਵੇ ਤੇ ਆਪ ਬਚ ਜਾਏ? ਸਹਿ ਨੇ ਆਖਿਆ ਪਹਿਲੇ ਦਿਨ ਮੈਂ ਜਾਵਾਂਗਾ। ਗਿਆ ਸ਼ੇਰ ਦੇ ਸਾਹਮਣੇ, ਸ਼ੇਰ ਨੇ ਬੜੇ ਗੁੱਸੇ ਨਾਲ ਘੂਰਿਆ, ਕਹਿੰਦਾ ਉਹ ਜਾਨਵਰ ਤੂੰ ਨਿੱਕਾ ਹੈ, ਮੇਰੀ ਭੁੱਖ ਨਹੀਂ ਮਿਟਣੀ ਤੇ ਲੇਟ ਆਇਆ। ਇਹਨੇ ਆਖਿਆ ਜਨਾਬ ਇਹੋ ਦੱਸਣ ਵਾਸਤੇ ਆਇਆ ਹਾਂ ਕਿ ਲੇਟ ਆਉਣ ਦਾ ਕਾਰਨ ਕੀ ਹੈ। ਇੱਕ ਬਾਦਸ਼ਾਹ ਹੋਰ ਆ ਗਿਆ, ਤੁਹਾਡਾ ਭਰਾ ਇੱਕ ਹੋਰ ਆ ਗਿਆ, ਜੰਗਲ ਦਾ ਮਾਲਕ ਇੱਕ ਹੋਰ ਆ ਗਿਆ, ਉਹਦੇ ਨਾਲ ਵੀ ਇਹੋ ਫੈਸਲਾ ਕਰਕੇ ਆਏ ਹਾਂ, ਇੱਕ ਜਾਨਵਰ ਉਹਨੂੰ ਵੀ ਰੋਜ਼ ਦਿਆ ਕਰਨਾ। ਆਪਣਾ ਭਰਾ ਉਹਦੇ ਵੱਲ ਘੱਲਿਆ ਤੇ ਆਪ ਮੈਂ ਤੁਹਾਡੇ ਵੱਲ ਆ ਗਿਆ। ਸ਼ੇਰ ਨੂੰ ਆਇਆ ਗੁੱਸਾ, ਆਇਆ ਜੋਸ਼, ਕਹਿੰਦਾ ਦੱਸ ਉਹ ਮੇਰਾ ਵੈਰੀ ਕਿਹੜਾ? ਸਹਿਆ ਉਹਨੂੰ ਨਾਲ ਲੈ ਕੇ ਤੁਰ ਪਿਆ ਸ਼ੇਰ ਨੂੰ। ਅੱਗੇ ਅੱਗੇ ਸਹਿਆ ਜਾ ਰਿਹਾ, ਮਗਰ ਮਗਰ ਸ਼ੇਰ ਜਾ ਰਿਹਾ। ਜੰਗਲ ਦੇ ਵਿੱਚ ਇੱਕ ਖੂਹ ਸੀ, ਉਹਦੀ ਮਨ ਤੇ ਘਲਿਆਰ ਦਿੱਤਾ ਸ਼ੇਰ ਨੂੰ। ਆਪ ਉਹਦੇ ਲਾਗੇ ਖਲੋ ਗਿਆ, ਖੂਹ ਵੱਲ ਇਸ਼ਾਰਾ ਕਰਕੇ ਆਖਿਆ ਜਨਾਬ ਉਹ ਵੇਖੋ ਤੁਹਾਡਾ ਭਰਾ ਬੈਠਾ, ਉਹਦੇ ਲਾਗੇ ਮੇਰਾ ਗਰੀਬ ਭਰਾ ਬੈਠਾ। ਸ਼ੇਰ ਨੂੰ ਹੋਰ ਗੁੱਸਾ ਆਇਆ, ਇਹਨੇ ਭੁੱਬ ਮਾਰੀ, ਖੂਹ ਦੇ ਵਿੱਚੋਂ ਆਵਾਜ਼ ਡਬਲ ਆਈ। ਸ਼ੇਰ ਨੇ ਸਮਝਿਆ ਹੀ ਨਾ ਵੀ ਉਹ ਤਸਵੀਰ ਮੇਰੀ ਹੈ, ਆਵਾਜ਼ ਮੇਰੀ ਹੈ। ਇਹਨੇ ਮਾਰੀ ਛਾਲ ਵੀ ਪਹਿਲਾਂ ਵੈਰੀ ਨਾਲ ਗੱਲ ਕਰ ਲਵਾਂ। ਜਦੋਂ ਛਾਲ ਮਾਰੀ, ਸ਼ੇਰ ਖੂਹ 'ਚ ਡਿੱਗ ਪਿਆ। ਸਹਿਆ ਚੁੰਗੀਆਂ ਮਾਰਦਾ ਆਇਆ, ਕਹਿੰਦਾ ਉਹਦਾ ਤੇ ਘੁੱਗੂ ਵਜਾ ਆਇਆ, ਇਹ ਹੋਰ ਕੋਈ ਆਵੇਗਾ ਤੇ ਗੱਲ ਉਹਦੇ ਨਾਲ ਵੀ ਕਰ ਲਾਂਗੇ ਭਾਈ। ਇਸ ਵਾਸਤੇ ਭਾਈ ਮੈਂ ਚਾਹੁੰਦਾ ਭਾਈ ਅੱਜ ਮੈਂ ਸੁਬਹਾ ਤੋਂ ਲੈ ਕੇ ਜਦੋਂ ਦਾ ਸ਼ੁਰੂ ਕੀਤਾ ਪ੍ਰੋਗਰਾਮ, ਮੈਂ ਆਪਣੇ ਨਾਲਦਿਆਂ ਦੀ ਵਾਕਫੀ ਨਹੀਂ ਕਰਾਈ। ਅੱਜ ਨਾਲ ਮੇਰੇ ਗੁਰਮੁਖ ਸਿੰਘ ਤੇ ਤੁਸੀਂ ਜਾਣਦੇ ਹੀ ਹੋ, ਨਾਲ ਹੈ ਕਸ਼ਮੀਰ ਸਿੰਘ ਕੋਮਲ, ਉਹਦੇ ਨਾਲ ਹੈ ਉਹਦਾ ਛੋਟਾ ਭਰਾ ਜਿਹਦਾ ਨਾਮ ਹੈ ਸੁਲੱਖਣ ਸਿੰਘ। ਇੱਕ ਸ਼ੇਰ ਪਹਿਲਾਂ ਤੁਸੀਂ ਕਸ਼ਮੀਰ ਸਿੰਘ ਕੋਮਲ ਤੋਂ ਸੁਣੋ ਵੀ ਬੰਦਾ ਐਵੇਂ ਮੇਰੀ ਮੇਰੀ ਕਰੀ ਜਾਂਦਾ, ਇਹਨੂੰ ਪਤਾ ਨਹੀਂ ਕੱਲ ਨੂੰ ਕੀ ਹੋਣਾ ਹੈ। ਜੋਸ਼ੀ ਜਲੰਧਰੀ ਦਾ ਲਿਖਿਆ ਹੋਇਆ ਸ਼ੇਰ ਤੁਸੀਂ ਕਸ਼ਮੀਰ ਸਿੰਘ ਕੋਮਲ ਤੋਂ ਸੁਣ ਲਓ, ਅੱਗੇ ਫਿਰ ਚੱਲਾਂਗੇ।
ਦੌਲਤ ਹੁਸਨ ਹਕੂਮਤ ਦੇ ਨਸ਼ੇ ਅੰਦਰ ਚਾਰ ਦਿਨ ਸਰੂਰ ਜ਼ਰੂਰ ਹੁੰਦਾ, ਜਿੰਨਾ ਮਾਇਆ ਦੇ ਹੁੰਦਾ ਨਜ਼ਦੀਕ ਬੰਦਾ, ਬੰਦਾ ਰੱਬ ਕੋ ਓਨਾ ਹੀ ਦੂਰ ਹੁੰਦਾ। ਉਹ ਤੋੜ ਸਕਦਾ ਤੋੜਿਆ ਆਕਾਸ਼ ਦਾ, ਐਵੇਂ ਬੰਦੇ ਨੂੰ ਗਲਤ ਫਤੂਰ ਹੁੰਦਾ। ਜੋਸ਼ੀ ਬੰਦੇ ਦੇ ਹੱਥ ਵਿੱਚ ਕੁਝ ਵੀ ਨਹੀਂ ਹੁੰਦਾ, ਸੋ ਜੋ ਉਹਨੂੰ ਮਨਜ਼ੂਰ ਹੁੰਦਾ।
ਕਲਗੀ ਵਾਲੇ ਪਾਤਸ਼ਾਹ ਨੇ ਆਖਿਆ ਚਤਰਦਾਸ ਜੀ, ਆਪਣੇ ਰਾਜੇ ਮਾਲਕ ਨੂੰ ਕਹਿ ਕੇ ਆਇਆ ਵੀ ਮੈਂ ਠੱਗ ਲਿਆਉਣਾ ਸਿੱਖਾਂ ਦੇ ਗੁਰੂ ਨੂੰ, ਉਹ ਬੱਚਾ ਉਹਨੇ ਮੇਰੀ ਪਾਲਸੀ ਸਮਝਣੀ ਨਹੀਂ, ਤੇ ਸਾਨੂੰ ਆਂਦੇ ਉਹ ਚੀਜ਼ਾਂ ਲੈ ਜਾਵਾਂਗਾ, ਮੁੜ ਕੇ ਮੋੜ ਜਾਵਾਂਗਾ, ਦਸ਼ਣਾ ਲਿਆਵਾਂਗਾ। ਅਸੀਂ ਟੈਂਟ ਹਾਊਸ ਤੇ ਨਹੀਂ ਖੋਲਿਆ ਹੋਇਆ ਵੀ ਗੁਰੂ ਘਰ ਦੀਆਂ ਚੀਜ਼ਾਂ ਕਿਰਾਏ ਤੇ ਦਿੰਦੇ ਹਾਂ, ਇਹ ਗੁਰੂ ਘਰ ਦੀ ਅਮਾਨਤ ਹੈ, ਇਹ ਗੱਦੀ ਦੀ ਭੇਟ ਹੈ, ਸਾਡੇ ਮੁੱਲ ਖਰੀਦੇ ਹਾਥੀਆਂ ਵਿੱਚੋਂ, ਕੋਈ ਲਿਜਾਣਾ ਚਾਹਵੇ ਤੇ ਲੈ ਜਾਵੇ ਰਾਜਾ ਭੀਮ ਚੰਦ, ਅਸੀਂ ਵਾਪਸੀ ਦੀ ਮੰਗ ਵੀ ਨਹੀਂ ਕਰਾਂਗੇ। ਪਰ ਇਹ ਜਿਹੜੀਆਂ ਚੜਾਵੇ ਦੀਆਂ ਚੀਜ਼ਾਂ ਨੇ, ਇਹ ਅਸੀਂ ਵਾਪਸ ਨਹੀਂ ਕਰ ਸਕਦੇ। ਪੰਡਿਤ ਚਤਰਦਾਸ ਦੇ ਮਨ ਦੀਆਂ ਬੁੱਝ ਕੇ ਕਲਗੀਆਂ ਵਾਲੇ ਪਾਤਸ਼ਾਹ ਨੇ ਇਹਨੂੰ ਖਰੀਆਂ ਖਰੀਆਂ ਐਂ ਸੁਣਾਈਆਂ।
ਸਤਿਗੁਰਾਂ ਦੇ ਦਰਬਾਰ ਵਿੱਚ ਜਦ ਚਤਰੂ ਆਇਆ, ਗੱਲਬਾਤ ਕਰ ਉਸਨੇ ਸਵਾਲ ਸੁਣਾਇਆ,
ਸਾਰੀਆਂ ਗੱਲਾਂ ਕੀਤੀਆਂ ਨੇ ਗੁਪਤ ਰਖਾਈਆਂ, ਯਾਰ ਹੋ ਗਈਆਂ ਚਾਦਰਾਂ ਤੇਰੀਆਂ ਚਤੜਾਈਆਂ।
ਸਤਿਗੁਰਾਂ ਦੇ ਦਰਬਾਰ ਵਿੱਚ ਜਦ ਚਤਰੂ ਆਇਆ, ਗੱਲ ਬਾਤ ਕਰ ਉਸਨੇ ਸਵਾਲ ਸੁਣਾਇਆ
ਸਾਰੀਆਂ ਗੱਲਾਂ ਕੀਤੀਆਂ ਨੇ ਗੁਪਤ ਰਖਾਈਆਂ ਯਾਰ ਹੋ ਗਈਆਂ ਚਾਦਰਾਂ ਤੇਰੀਆਂ ਚਤਰਾਈਆਂ
ਜ਼ਿੰਮੇਵਾਰੀ ਲੈਣ ਵਿੱਚ ਤੂੰ ਕਸਰ ਨਹੀਂ ਛੱਡੀ ਝੂਠੀਆਂ ਗੱਲਾਂ ਕਹਿਣ ਵਿੱਚ ਵੀ ਕਸਰ ਨਹੀਂ ਛੱਡੀ
ਸਾਈਆਂ ਕਰਦਾ ਕਿਸੇ ਨਾਲ ਦੇ ਕਿਤੇ ਵਧਾਈਆਂ ਯਾਰ ਹੋ ਗਈਆਂ ਚਾਦਰਾਂ ਤੇਰੀਆਂ ਚਤਰਾਈਆਂ
ਇਹ ਕੋਈ ਸਾਡੀ ਚੀਜ਼ ਨਹੀਂ ਤੂੰ ਚਾਹੁੰਦਾ ਜਿਹੜੀ ਸੱਚ ਜਾਣ ਲੈ ਅਸਾਨੇ ਨਹੀਂ ਕਰੀਬ ਖੇੜੀ
ਸਤਿਗੁਰ ਦੀਆਂ ਸੰਗਤਾਂ ਹਨ ਭੇਟ ਲਿਆਈਆਂ ਯਾਰ ਹੋ ਗਈਆਂ ਚਾਦਰਾਂ ਤੇਰੀਆਂ ਚਤਰਾਈਆਂ
ਤੈਨੂੰ ਰਾਜੇ ਭੇਜਿਆ ਭੇਜਿਆ ਕੇ ਧੋਖਾ ਕਰਿਆ ਪਰ ਅਫਸੋਸ ਕੇ ਤੁਸਾਂ ਦਾ ਉਹ ਕੰਮ ਨੀ ਸਰਿਆ
ਚਲਾਕੀ ਕਰਨ ਨੂੰ ਕੱਲਿਆ ਹਮਸਾਈਆਂ ਯਾਰ ਹੋ ਗਈਆਂ ਚਾਦਰਾਂ ਤੇਰੀਆਂ ਚਤਰਾਈਆਂ
ਸੱਚ ਜਾਣ ਲੈ ਜਿਨ੍ਹਾਂ ਤੇ ਹਨ ਤੁਹਾਡੀਆਂ ਰੀਝਾਂ ਆਈਆਂ ਨੇ ਗੁਰ ਗੱਦੀ ਲਈ ਉਹ ਸਭੇ ਚੀਜ਼ਾਂ
ਕਾਬਲ ਚੋਂ ਇੱਕ ਆਈ ਤੇ ਹੋਰ ਸਾਹਮੋ ਆਈਆਂ ਯਾਰ ਹੋ ਗਈਆਂ ਚਾਦਰਾਂ ਤੇਰੀਆਂ ਚਤਰਾਈਆਂ
ਪਰੇ ਤੇ ਝੂਠਾ ਬੈਠਣਾ ਬੈਠਣਾ ਕੀ ਮੂੰਹ ਬਣਾ ਕੇ ਸਾਈਆਂ ਲੇਖਾ ਮੰਗਣਾ ਕੀ ਦੱਸਣਾ ਜਾ ਕੇ
ਝੂਠੇ ਤੋੜਨਾ ਚੜਨਗੇ ਚੜਨਗੇ ਬੜੀਆਂ ਕਠਿਨਾਈਆਂ ਯਾਰ ਹੋ ਗਈਆਂ ਚਾਦਰਾਂ ਤੇਰੀਆਂ ਚਤਰਾਈਆਂ
ਅਸੀਂ ਨੀ ਬਣਦੇ ਪੰਡਤਾ ਉਹ ਪੰਡਤਾ ਵੱਡਿਆਂ ਦੇ ਬੇਲੀ ਹੋਣੀ ਦੱਸਿਆ ਜਾਗਣੇ ਪਰ ਸਾਡੀ ਚੇਲੀ
ਉਹ ਜਿੰਦਿਆਂ ਪੂਰਨ ਵਰਗੀਆਂ ਅੱਖਾਂ ਨਸ਼ਿਆਈਆਂ ਯਾਰ ਹੋ ਗਈਆਂ ਚਾਦਰਾਂ ਤੇਰੀਆਂ ਚਤਰਾਈਆਂ
ਸਕੇ ਮਲੰਮਾ ਠਹਿਰਨਾ ਅਸਲੀ ਦੇ ਅੱਗੇ ਜੋ ਪੂੰਗਾ ਦੀ ਖੈਰਨਾ ਮਛਲੀ ਦੇ ਅੱਗੇ
ਜਗ ਲਸ਼ਕਰ ਚਾੜ ਦਿਓ ਕਰਕੇ ਤਗੜਾਈਆਂ ਯਾਰ ਹੋ ਗਈਆਂ ਚਾਦਰਾਂ ਤੇਰੀਆਂ ਚਤਰਾਈਆਂ
ਜੋਗੀ ਸੱਚੇ ਗੁਰਾਂ ਨੇ ਗੱਲ ਦੱਸੀ ਸਾਰੀ ਪੰਡਿਤ ਤੁਰਦਾ ਵੇਖ ਕੇ ਹੱਸੇ ਨਰ ਨਾਰੀ
ਰੂਪ ਨੀ ਰਹਿੰਦਾ ਜੱਗ ਤੇ ਜੋ ਕਰੇ ਬੁਰਾਈਆਂ ਯਾਰ ਹੋ ਗਈਆਂ ਚਾਦਰਾਂ ਤੇਰੀਆਂ ਚਤਰਾਈਆਂ
ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਆਖਿਆ ਚਤਰਦਾਸ ਜੀ ਆਪਣੇ ਮਾਲਕ ਰਾਜੇ ਭੀਮ ਚੰਦ ਨੂੰ ਕਹੋ ਭਈ ਮਾਲਕ ਦੇ ਦਿੱਤੇ ਉੱਤੇ ਹੀ ਸਬਰ ਕਰਨਾ ਚਾਹੀਦਾ ਜੇ ਉਹ ਸਾਡੇ ਮੁੱਲ ਖਰੀਦੇ ਹਾਥੀਆਂ ਵਿੱਚੋਂ ਕੋਈ ਲਿਜਾਣਾ ਚਾਹੇ ਅਸੀਂ ਵਾਪਸੀ ਦੀ ਮੰਗ ਨਹੀਂ ਕਰਾਂਗੇ ਪਰ ਇਹ ਗੁਰੂ ਕੀਆਂ ਚੀਜ਼ਾਂ ਅਸੀਂ ਦੇ ਨਹੀਂ ਸਕਦੇ ਇਹ ਚੜਾਵੇ ਦੀਆਂ ਚੀਜ਼ਾਂ ਅਸੀਂ ਦੇ ਨਹੀਂ ਸਕਦੇ ਚਤਰਦਾਸ ਨਿਰੁੱਤਰ ਹੋ ਕੇ ਤੁਰ ਪਿਆ ਸੰਗਤਾਂ ਨੇ ਤੌੜੀਆਂ ਮਾਰੀਆਂ ਕਿ ਗੁਰੂ ਕਿਆਂ ਨੂੰ ਠੱਗਣ ਵਾਸਤੇ ਆਇਆ ਸੀ ਆ ਗਿਆ ਵਾਪਸ ਚਤਰਦਾਸ ਚੰਗਾ ਹੁੰਦਾ ਅਤੇ ਸੁਧਰ ਜਾਂਦਾ ਮਨ ਨੂੰ ਸਮਝਾ ਲੈਂਦਾ ਪਰ ਇਹਨੇ ਆਣ ਕੇ ਰਾਜਾ ਆਖਿਆ ਰਾਜਾ ਸਾਹਿਬ ਬੜਾ ਹੰਕਾਰੀ ਹੈ ਗੁਰੂ ਉਹ ਕਹਿੰਦਾ ਮੈਂ ਰਾਜੇ ਭੀਮ ਚੰਦ ਨੂੰ ਕੀ ਸਮਝਦਾ ਉਹ ਕਿੱਥੇ ਰਹਿੰਦਾ ਮੇਰੀ ਰਾਏ ਹੈ ਰਾਜਾ ਸਾਹਿਬ ਵੀ ਜਿੰਨਾ ਚਿਰ ਇਸ ਗੁਰੂ ਨੂੰ ਅਨੰਦਪੁਰ ਚੋਂ ਕੱਢਿਆ ਨਹੀਂ ਜਾਂਦਾ ਉਹਨਾਂ ਚਿਰ ਅਸੀਂ ਆਰਾਮ ਨਾਲ ਨਹੀਂ ਪਵਾਂਗੇ ਹੁਣ ਰਾਜੇ ਭੀਮ ਚੰਦ ਨੇ ਕਾਗਜ਼ ਮੰਗਵਾ ਕੇ ਕਲਮ ਮੰਗਵਾ ਕੇ ਦਵਾਤ ਮੰਗਵਾ ਕੇ ਇੱਕ ਚਿੱਠੀ ਲਿਖੀ ਹੈ ਡਰਾਉਣਾ ਚਾਹੁੰਦਾ ਮਹਾਰਾਜ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਕਹਿੰਦਾ ਚਿੱਠੀ ਲਿਖ ਕੇ ਭੀਮ ਚੰਦ ਇਹ ਲੈਣਾ ਬਾਪੂ ਸੋਹਣ ਸਿੰਘ ਜੀ ਸੀਤਲ ਸਾਹਿਬ ਹੋਰਾਂ ਲਿਖੀਆਂ ਨੇ ਚਿੱਠੀ ਲਿਖ ਕੇ ਭੀਮ ਚੰਦ ਗੁਰ ਪਾਸ ਪਚਾਈ ਕਹਿੰਦਾ ਤੂੰ ਮੋੜੇ ਮੇਰੇ ਅਹਿਲਕਾਰ ਹੈ ਮੌਤ ਬੁਲਾਈ ਤੈਨੂੰ ਉਹ ਦਿਨ ਭੁੱਲ ਗਏ ਜਾਪਦੇ ਜਦ ਔਰੰਗਸ਼ਾਹੀ ਦਿੱਲੀ ਕੀਤੀ ਕਤਲ ਸੀ ਨਾਵੀਂ ਪਾਤਸ਼ਾਹੀ ਤੂੰ ਨਵੀਆਂ ਫੌਜਾਂ ਸਾਜੀਆਂ ਜੱਟ ਛੀਂਬੇ ਨਾਈ ਇਹ ਉੱਡਦੇ ਨਜ਼ਰ ਨਾ ਆਉਣਗੇ ਜਦ ਮੈਂ ਤੇਗ ਉਠਾਈ ਤਲਬਾਂ ਲਈ ਕੇ ਆਣ ਮਿਲ ਜੇ ਚਾਹੁੰਨਾ ਭਲਿਆਈ ਨਹੀਂ ਤੇ ਪੈਰਾਂ ਦੇ ਵਿੱਚ ਰੋਲ ਦੂੰ ਤੇਰੀ ਗੁਰਿਆਈ ਜਦੋਂ ਭੀਮ ਚੰਦ ਦੀ ਚਿੱਠੀ ਕਲਗੀਆਂ ਵਾਲੇ ਪਾਤਸ਼ਾਹ ਨੂੰ ਮਿਲੀ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਚਿੱਠੀ ਪੜ੍ਹ ਕੇ ਸੰਗਤਾਂ ਹੀ ਸੁਣਾਈ ਸੰਗਤਾਂ ਵਿੱਚ ਜਿਹੜੇ ਬੈਠੇ ਸਨ ਸੂਰਮੇ ਲੂ ਨੂੰ ਖੜੇ ਹੋ ਗਏ, ਕਹਿਣ ਲੱਗੇ ਸੱਚੇ ਪਾਤਸ਼ਾਹ ਹੁਕਮ ਦਿਓ, ਸਾਡੀ ਅਣਖ ਨੂੰ ਵੰਗਾਰਦਾ। ਰਾਜਾ ਭੀਮ ਚੰਦ, ਜਰਾ ਇਸ ਦੇ ਪ੍ਰਥਾਏ ਸੁਣੀਏ, ਚਾਰ ਲਾਈਨਾਂ ਕਿਸੇ ਕਵੀ ਨੇ ਇਹੋ ਅੰਕਿਤ ਕੀਤੀਆਂ ਨੇ ਬਾਈ।
ਕੌਮੀ ਅਣਖ ਨੂੰ ਮਾਰੇ ਰੇ ਸੱਤ ਦੁਸ਼ਮਣ, ਉਦੋਂ ਸ਼ਾਂਤੀ ਦਾ ਕਿੱਥੇ ਜਾਪ ਹੁੰਦਾ, ਉਸ ਵੇਲੇ ਕੋਈ ਜੰਮਦਾ ਸ਼ੇਰ ਨਲੂਆ, ਉਸ ਵੇਲੇ ਕੋਈ ਪੈਦਾ ਪ੍ਰਤਾਪ ਹੁੰਦਾ। ਜ਼ੁਲਮ ਝੱਲਣਾਈ ਮਹਾਪਾਪ ਹੁੰਦਾ।
ਇਹ ਚਿੱਠੀ ਲੈ ਕੇ ਕਲਗੀਆਂ ਵਾਲੇ ਪਾਤਸ਼ਾਹ ਮਾਤਾ ਗੁਜਰੀ ਕੋਲ ਗਏ, ਮਾਤਾ ਗੁਜਰੀ ਨੂੰ ਚਿੱਠੀ ਪੜ੍ਹ ਕੇ ਸੁਣਾਈ। ਕਈ ਲੋਕ ਕਹਿੰਦੇ ਨੇ ਮਾਂ ਗੁਜਰੀ ਘਾਬਰ ਗਈ, ਮੇਰਾ ਦਾਅਵਾ ਹੈ ਕਿ ਮਾਂ ਗੁਜਰੀ ਕਲਗੀਆਂ ਵਾਲੇ ਦੀ ਉਸਤਾਦ ਹੈ। ਜਦੋਂ ਕੱਚੇ ਘੜੇ ਤੋੜੇ ਪਾਤਸ਼ਾਹ ਨੇ, ਉਹ ਅਲਾਮੇ ਲੈ ਕੇ ਆਈਆਂ ਕੁੜੀਆਂ, ਕਹਿਣ ਲੱਗੀਆਂ ਮਾਂ ਆਪਣੇ ਪੁੱਤਰ ਨੂੰ ਵਰਜਾਲਾ ਸਾਡੇ ਘੜੇ ਰੋਜ਼ ਤੋੜਦਾ ਹੈ। ਮਾਂ ਗੁਜਰੀ ਨੇ ਤਾਂਬੇ ਤੇ ਪਿੱਤਲ ਦੀਆਂ ਗਾਗਰਾਂ ਲਿਆ ਕੇ ਦਿੱਤੀਆਂ। ਸੱਚੇ ਪਾਤਸ਼ਾਹ ਮਹਾਰਾਜ ਦੀ ਮਾਤਾ ਕੋਲੋਂ ਤਾਂਬੇ ਤੇ ਪਿੱਤਲ ਦੀਆਂ ਗਾਗਰਾਂ ਲੈ ਕੇ ਕੁੜੀਆਂ ਚਲੀਆਂ ਗਈਆਂ। ਸੱਚੇ ਪਾਤਸ਼ਾਹ ਮਹਾਰਾਜ ਰੋਜ਼ ਦੀ ਤਰ੍ਹਾਂ ਫਿਰ ਗਲੇਲਾ ਲੈ ਕੇ ਨਿਕਲੇ। ਮਾਤਾ ਨੇ ਆਖਿਆ, ਲਾਲ ਜੀ, ਅੱਜ ਗਲੇਲੇ ਦੀਆਂ ਗੋਲੀਆਂ ਨਾਲ ਕੰਮ ਨਹੀਂ ਬਣਨਾ, ਤਾਂਬੇ ਤੇ ਪਿੱਤਲ ਦੀਆਂ ਗਾਗਰਾਂ ਨੇ। ਸੱਚੇ ਪਾਤਸ਼ਾਹ ਸੋਚੀ ਪੈ ਗਏ। ਮਾਂ ਗੁਜਰੀ ਅੰਦਰ ਗਈ, ਤੀਰ ਕਮਾਨ ਲਿਆਈ, ਆਪਣੇ ਲਾਲ ਦੇ ਹੱਥ ਤੀਰ ਕਮਾਨ ਦਿੱਤਾ, ਛਾਤੀ ਨਾਲ ਲਾਇਆ ਲਾਲ ਨੂੰ, ਮੱਥਾ ਚੁੰਮਿਆ, ਥਾਪੀ ਦੇ ਕੇ ਕਹਿੰਦੀ, ਮੇਰੇ ਪੁੱਤਰ, ਜੇ ਤੇਰੀ ਕਮਾਨ ਚੋਂ ਨਿਕਲਿਆ ਹੋਇਆ ਤੀਰ ਅੱਜ ਤਾਂਬੇ ਦੀ ਗਾਗਰ ਵਿੰਨ ਗਿਆ, ਮੈਂ ਸਮਝਾਂਗੀ ਜਰਵਾਣਿਆਂ ਦੇ ਪੱਥਰ ਵਰਗੇ ਸੀਨੇ ਜ਼ਰੂਰ ਵਿੰਨ ਸਕੇਗਾ। ਕੌਣ ਕਹਿੰਦਾ ਮਾਂ ਗੁਜਰੀ ਕਮਜ਼ੋਰ ਹੈ? ਮੈਂ ਦਾਅਵਾ ਕਰਦਾ ਹਾਂ ਮਾਂ ਗੁਜਰੀ ਕਲਗੀਆਂ ਵਾਲੇ ਦੀ ਉਸਤਾਦ ਹੈ। ਕਹਿੰਦੀ, ਲਾਲ ਜੀ, ਚਿੱਠੀ ਢਿੱਲੀ ਨਾ ਲਿਖਿਓ। ਸੱਚੇ ਪਾਤਸ਼ਾਹ ਮਹਾਰਾਜ ਨੇ ਕਾਗਜ਼ ਕਲਮ ਦੁਆਤ ਮੰਗਾ ਕੇ ਚਿੱਠੀ ਲਿਖਣੀ ਸ਼ੁਰੂ ਕੀਤੀ। ਕਹਿੰਦੇ, ਰਾਜਾ ਭੀਮ ਚੰਦਾ, ਸਾਡੇ ਪਿਤਾ ਦੀ ਸ਼ਹੀਦੀ ਦਾ ਮਿਹਣਾ ਦੇਣ ਤੋਂ ਪਹਿਲਾਂ ਆਪਣੇ ਵੱਡਿਆਂ ਦੀਆਂ ਕਰਤੂਤਾਂ ਵੱਲੇ ਝਾਤੀ ਮਾਰ ਲੈਨੋ। ਉਹ ਸਾਡੇ ਪਿਤਾ ਨੇ ਸ਼ਹੀਦੀ ਦਿੱਤੀ ਆ, ਇੰਨੀ ਮੰਨੀ? ਤੁਹਾਡੇ ਵੱਡੇ ਮਾਨ ਸਿੰਘ ਨੇ ਆਪਣੀ ਭੈਣ ਦਾ ਡੋਲਾ ਦੇ ਕੇ ਅਕਬਰ ਕੋਲੋਂ ਜਰਨੇਲੀ ਲਈ ਹੈ, ਸੌਦਾ ਤੂੰ ਦੱਸ ਚੰਗਾ ਕਿਨ ਕੀਤਾ? ਕਲਗੀਆਂ ਵਾਲੇ ਪਾਤਸ਼ਾਹ ਭੀਮ ਚੰਦ ਦੀ ਚਿੱਠੀ ਦਾ ਜਵਾਬ ਹੈ ਇਉਂ ਦੇ ਰਹੇ।
ਚਿੱਠੀ ਦਾ ਜਵਾਬ ਲਿਖਿਆ ਹਜ਼ੂਰ ਨੇ, ਨੇੜੇ ਲਿਆ ਢੋਲ ਵੱਜ ਦੇ ਜੋ ਦੂਰ ਨੇ, ਉਹ ਨੇੜੇ ਲਿਆ ਢੋਲ ਵੱਜ ਦੇ ਜੋ ਦੂਰ ਨੇ, ਸਾਨੂੰ ਜਿਹੜਾ ਲਿਆਉਣਾ ਹੈ ਹਨੇਰ ਤੂੰ, ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ, ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ। ਚਿੱਠੀ ਦਾ ਜਵਾਬ ਲਿਖਿਆ ਹਜ਼ੂਰ ਨੇ, ਨੇੜੇ ਲਿਆ ਢੋਲ ਵੱਜ ਦੇ ਜੋ ਦੂਰ ਨੇ, ਉਹ ਨੇੜੇ ਲਿਆ ਢੋਲ ਵੱਜ ਦੇ ਜੋ ਦੂਰ ਨੇ, ਸਾਨੂੰ ਜਿਹੜਾ ਲਿਆਉਣਾ ਹੈ ਹਨੇਰ ਤੂੰ, ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ, ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ। ਪਤਾ ਸਾਨੂੰ ਜਿੱਦਾਂ ਦਾ ਹੈ ਰਾਜਪੂਤ ਤੂੰ, ਮਾਤਾ ਭਾਰਤ ਦਾ ਜਿੱਡਾ ਕੁ ਸਪੂਤ ਤੂੰ, ਉਹ ਮਾਤਾ ਭਾਰਤ ਦਾ ਜਿੱਡਾ ਕੁ ਸਪੂਤ ਤੂੰ, ਉਹ ਚੰਦ ਜਿਹੜੇ ਨੱਸ ਜਾਵੇਗਾ ਹਨੇਰ ਤੂੰ, ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ, ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ। ਮੱਥਾ ਟੇਕਣੇ ਨੂੰ ਨੇਤ ਦਿੱਲੀ ਜਾਣਿਓ, ਹੋਸ਼ ਕਰੋ ਬੰਦੇ ਬੀਬੇ ਹੋ ਤੇ ਰਾਣਿਓ, ਉਹ ਹੋਸ਼ ਕਰੋ ਬੰਦੇ ਬੀਬੇ ਹੋ ਤੇ ਰਾਣਿਓ, ਬੜਾ ਸਾਨੂੰ ਕਰਦਾ ਏ ਹੇਰ ਫੇਰ ਤੂੰ, ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ, ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ। ਬਾਬਾ ਤੇਰਾ ਬੜਾ ਸੀ ਦਲੇਰ ਰਾਜਾ, ਬਾਬਾ ਤੇਰਾ ਬੜਾ ਸੀ ਦਲੇਰ ਰਾਜਾ, ਜਹਾਂਗੀਰ ਛੱਡਿਆ ਸੀ ਖੇਰ ਰਾਜਾ, ਉਹ ਜਹਾਂਗੀਰ ਛੱਡਿਆ ਸੀ ਖੇਰ ਰਾਜਾ, ਕਿੱਥੇ ਰਿਹਾ ਏਡਾ ਜੰਗ ਦਾ ਪਲੇਰ ਤੂੰ, ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ, ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ। ਡਰਦੇ ਨੀ ਅਸੀਂ ਕਿਸੇ ਨੂੰ ਡਰਾਉਂਦੇ ਨਹੀਂ, ਚੱਲ ਚੁੱਕੇ ਤੀਰ ਉਹ ਪਰ ਹੱਥੇ ਆਉਂਦੇ ਨਹੀਂ, ਉਹ ਚੱਲ ਚੁੱਕੇ ਤੀਰ ਉਹ ਪਰ ਹੱਥੇ ਆਉਂਦੇ ਨਹੀਂ, ਸਾਨੂੰ ਜਿਹੜੇ ਵੇਚਣੇ ਨੇ ਬੇਰ ਤੂੰ, ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ, ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ। ਸਿੱਖਾਂ ਦੇ ਨਗਾਰੇ ਖੜਕਦੇ ਹੀ ਰਹਿਣਗੇ, ਸਿੱਖਾਂ ਦੇ ਨਗਾਰੇ ਖੜਕਦੇ ਹੀ ਰਹਿਣਗੇ, ਸਿੱਖ ਆਨੰਦਪੁਰੀ ਚ ਆਨੰਦ ਲੈਣਗੇ ਉਹ ਸਿੱਖ ਆਨੰਦਪੁਰੀ ਚ ਆਨੰਦ ਲੈਣਗੇ
ਤਾਲਾ ਲਿਆਵੇਂਗਾ ਪ੍ਰੇਰ ਤੂੰ ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ
ਜੰਮੂ ਕਸ਼ਮੀਰ ਤੋਂ ਹਟੇ ਨੇ ਲੈਣ ਤੋਂ ਡਰਦਾ ਏ ਸੱਚ ਦੇ ਬਚਨ ਕਹਿਣ ਤੋਂ ਉਹ ਡਰਦਾ ਏ ਸੱਚ ਦੇ ਬਚਨ ਕਹਿਣ ਤੋਂ
ਤਾਰੇ ਜਿਹੜੇ ਟੋਣੇ ਨੇ ਉਹ ਸਾਰੇ ਢੇਰ ਤੂੰ ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ
ਚੰਗਾ ਰੋਵ ਤੇਰਾ ਰਾਜ ਮਾਣ ਰਾਜਿਆ ਆਪੋ ਮਾੜੇ ਲੋਕਾਂ ਨੂੰ ਨਾ ਜਾਣ ਰਾਜਿਆ ਓਏ ਆਪੋ ਮਾੜੇ ਲੋਕਾਂ ਨੂੰ ਨਾ ਜਾਣ ਰਾਜਿਆ
ਤਾਰਾ ਮਾਰਦਾ ਸਵੇਰ ਵੇਰ ਤੂੰ ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ
ਚੰਗਾ ਸਾਨੂੰ ਬਹੁਤੀਆਂ ਗੱਲਾਂ ਦੀ ਲੋੜ ਨਹੀਂ ਕਰਨੇ ਕੋਈ ਅਸਾਂ ਲੱਖਾਂ ਤੋਂ ਕਰੋੜ ਨਹੀਂ ਉਹ ਕਰਨੇ ਕੋਈ ਅਸਾਂ ਲੱਖਾਂ ਤੋਂ ਕਰੋੜ ਨਹੀਂ
ਛੇਤੀ ਕਰ ਜਿਹੜੇ ਕਰਨ ਖੇਰ ਤੂੰ ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ
ਸਾਡੇ ਕੋਲ ਬੜੇ ਸੂਰਮੇ ਜਵਾਨੇ ਸਾਡੇ ਕੋਲ ਬੜੇ ਸੂਰਮੇ ਜਵਾਨੇ ਵੇਖਣ ਨੂੰ ਢਿੱਲੇ ਜੰਗ ਚ ਤੂਫਾਨ ਨੇ ਉਹ ਵੇਖਣ ਨੂੰ ਢਿੱਲੇ ਜੰਗ ਚ ਤੂਫਾਨ ਨੇ
ਉਹ ਜਾਗ ਦਾ ਟਟਾਣਾ ਚੋਕਣਾ ਹੈ ਤੂੰ ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ ਉਹ ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ
ਲੈ ਹਮੀ ਆਪਣੇ ਔਰੰਗਜ਼ੇਬ ਨੂੰ ਜਿਹੜਾ ਤੁਹਾਡੀ ਰੱਖ ਦਾ ਗਰਮ ਜੇਬ ਨੂੰ ਉਹ ਜਿਹੜਾ ਤੁਹਾਡੀ ਰੱਖ ਦਾ ਗਰਮ ਜੇਬ ਨੂੰ
ਸ਼ਹਿਰਿਆਂ ਦੇ ਹੱਥ ਫੇਰ ਤੂੰ ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ
ਯਾਦ ਰੱਖੀ ਜੋਗੀ ਨੂੰ ਜਗੀਰ ਵਾਂਗਰਾ ਖੁਸ਼ੀ ਰਹਿੰਦੇ ਮਸਤ ਫਕੀਰ ਵਾਂਗਰਾ ਉਹ ਖੁਸ਼ੀ ਰਹਿੰਦੇ ਮਸਤ ਫਕੀਰ ਵਾਂਗਰਾ
ਉਹ ਛੋਟੀਏ ਪਹਾੜੀਏ ਬਣੇ ਸਵੇਰ ਤੂੰ ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ ਉਹ ਲਿਆ ਜਿਹੜੇ ਲਿਆਉਣੇ ਨੇ ਬੱਬਰ ਸ਼ੇਰ ਤੂੰ
ਇਸ ਚਿੱਠੀ ਨੇ ਰਾਜਿਆਂ ਦੀਆਂ ਅੱਖਾਂ ਖੋਲ ਦਿੱਤੀਆਂ ਰਾਣੀ ਦੇ ਕਹਿਣ ਤੇ ਇੱਕ ਵਾਰ ਜੰਗ ਟਲ ਗਈ ਇਸ ਸਮੇਂ ਦੌਰਾਨ ਗੁਰੂ ਸਾਹਿਬ ਨੇ ਪੌਂਟਾ ਸਾਹਿਬ ਵਸਾਇਆ 3 ਸਾਲ ਅਮਨ ਦੇ ਲੰਘ ਗਏ ਪਿੱਛੋਂ ਜੰਗ ਸ਼ੁਰੂ ਹੋਈ ਉਸ ਜੰਗ ਦਾ ਸੀਨ ਇੰਜ ਸੁਣੋ
ਬਾਈ ਤਾਰ ਦੇ ਰਾਜੇ ਜਹਦਮ ਆਏ ਮਾਰਦੇ ਥੱਲੇ ਸਤ ਸ੍ਰੀ ਅਕਾਲ ਗਜਾਉਂਦੇ ਤੀਰ ਸਿਖਾਂ ਦੇ ਚੱਲੇ
ਜਮੀਨ ਉੱਤੇ ਟਾਣਿਆਂ ਦੇ ਟਾਣੇ ਡਿੱਗ ਪਏ ਪਹਿਲੀ ਵੇਰਾ ਪਹਿਲੇ ਹੱਲੇ ਚਲੇ ਜਵਾਦੇ ਕਲਗੀ ਧਰਦਿਆਂ ਸ਼ੇਰਾ
ਬਾਈ ਤਾਰ ਦੇ ਰਾਜੇ ਜਹਦਮ ਆਏ ਮਾਰਦੇ ਥੱਲੇ ਸਤ ਸ੍ਰੀ ਅਕਾਲ ਗਜਾਉਂਦੇ ਤੀਰ ਸਿਖਾਂ ਦੇ ਚੱਲੇ
ਜਮੀਨ ਉੱਤੇ ਟਾਣਿਆਂ ਦੇ ਟਾਣੇ ਡਿੱਗ ਪਏ ਪਹਿਲੀ ਵੇਰਾ ਪਹਿਲੇ ਹੱਲੇ ਚਲੇ ਜਵਾਦੇ ਕਲਗੀ ਧਰਦਿਆਂ ਸ਼ੇਰਾ
ਲੁੱਟਣ ਲਈ ਸਾਧਾਂ ਦਾ ਡੇਰਾ ਜੋ ਆਇਆ ਸੀ ਅੱਗੇ ਮੁੱਕ ਗਿਆ ਜ਼ਿੰਦਗੀ ਦਾ ਨੇਰਾ ਗੈਸ ਬੇਸ਼ਤੀ ਜੱਗੇ
ਪਿੱਛੇ ਭਜਣਾ ਚੰਗਾ ਜਾਤਾ ਖੱਬੀ ਖਾਨ ਦਲੇਰਾ ਪਹਿਲੇ ਹੱਲੇ ਚਲੇ ਜਵਾਦੇ ਕਲਗੀ ਧਰਦਿਆਂ ਸ਼ੇਰਾ
ਬੇਖੋਬ ਜੋ ਆ ਰਹੇ ਸੀ ਹੈਂਕੜ ਦੇ ਵਿੱਚ ਰੰਗੇ ਜਿਸ ਨੂੰ ਵੱਜੇ ਤੀਰ ਸਿਕਾਂ ਦਾ ਉਹ ਨਾ ਪਾਣੀ ਮੰਗੇ
ਵੱਡੇ ਵੱਡੇ ਮੁਗਲਾਂ ਦੇ ਸੀਨੇ ਪੈਣ ਲੱਗੀਆਂ ਘੇਰਾ ਪਹਿਲੇ ਹੱਲੇ ਚੜੇ ਜਵਾਦੇ ਕਲਗੀ ਧਰਦਿਆਂ ਸ਼ੇਰਾ
ਤੀਰ ਜਰੀਲੇ ਸ਼ੁਕਣ ਜਿਵੇਂ ਨਾਗਾਂ ਦੇ ਫੁੰਕਾਰੇ ਪਲ ਦੇ ਅੰਦਰ ਗਏ ਬੇਸ਼ਤੀ ਕਈ ਹੂਰਾਂ ਦੇ ਪਿਆਰੇ
ਦੇ ਅੰਦਰ ਹੋਸ਼ ਪਲਾਤੀ ਜੰਗ ਦੇ ਵੱਡੇ ਪਲੇਰਾ ਪਹਿਲੇ ਹੱਲੇ ਚੜੇ ਜਵਾਦੇ ਕਲਗੀ ਧਰਦਿਆਂ ਸ਼ੇਰਾ
ਇਸੇ ਹੀ ਜੰਗ ਦਾ ਦੂਜਾ ਭਾਗ ਤੁਸੀਂ ਇਸ ਤੋਂ ਅਗਲੀ ਕੈਸਟ ਵਿੱਚ ਸੁਣੋਗੇ ਜਿਹੜੀ MPI ਨੇ ਰਿਕਾਰਡ ਕਰਨੀ ਹੈ ਕੱਜ ਕੇ ਫਤਿਹ ਬੁਲਾਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ